ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਨਿਆਦੀ ਬਚਨ ਮੂਲ ਮੰਤਰ, ਅਸਥਾਈ ਵਾਕ ਬੀਜ ਮੰਤਰ, ਜੋ ਗੁਰੂ ਨਾਨਕ ਦੇ ਕੰਠ ਤੋਂ ਸਭ ਤੋਂ ਪਹਿਲੇ ਪ੍ਰਗਟ ਹੋਇਆ ਹੈ ਸਿੱਖ ਜਗਤ ਵਿੱਚ, ਉਸ ਨੂੰ ਮੂਲ ਮੰਤਰ ਕਹਿੰਦੇ ਨੇ। ਲੜੀ ਵਾਰ ਇਹ ਵਿਚਾਰ ਅਰਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ। ਸਿਰਫ ਅਖਰੀ ਅਰਥ ਮੈਂ ਦੁਹਰਾ ਦਿਆਂ, ਫਿਰ ਜਿੱਥੇ ਤੱਕ ਵਿਚਾਰ ਪਹੁੰਚੀਏ ਅੱਗੇ ਚੱਲੀਏ। ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਮੂਲ ਮੰਤਰ ਦਾ, ਬੁਨਿਆਦੀ ਮੰਤਰ ਦਾ ਨਿਕਲਿਆ ਹੈ, ਇੱਕ ਇੱਕ, ਉਹ ਇੱਕ ਕੀ ਹੈ? ਓਅੰਕਾਰ ਹੈ। ਪਰ ਪ੍ਰਸ਼ਨ ਖੜਾ ਹੋਵੇਗਾ, ਓਅੰਕਾਰ ਕੀ ਹੈ? ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਪਰ ਐਸੀ ਸ਼ਕਤੀ ਜੋ ਜੜ ਨਹੀਂ, ਚੇਤਨ ਹੈ, ਜਾਗੀ ਹੋਈ ਹੈ, ਔਰ ਉਸੇ ਸ਼ਕਤੀ ਵਿੱਚ ਜਨਮ, ਜੀਵਨ ਤੇ ਮਰਨ ਚੱਲ ਰਿਹਾ ਹੈ। ਇਹ ਤਿੰਨ ਸ਼ਬਦਾਂ ਦਾ ਜੋੜ, ਆਕਾਰ, ਉਕਾਰ, ਮਕਾਰ, ਭਾਵ ਓਅੰਕਾਰ। ਹਿੰਦੁਸਤਾਨੀ ਪਰੰਪਰਾ ਦੇ ਜਿਤਨੇ ਵੀ ਧਰਮ ਨੇ, ਓਅੰਕਾਰ ਨੂੰ ਮੂਲ ਧੁਨੀ ਮੰਨਦੇ ਨੇ, ਬ੍ਰਹਿਮੰਡ ਦੀ ਧੁਨੀ ਮੰਨਦੇ ਨੇ, ਪਰਮਾਤਮਾ ਦਾ ਪਹਿਲਾ ਵਾਕ ਮੰਨਦੇ ਨੇ। ਇਹੀ ਸ਼ਬਦ ਹੋਇਆ, ਇਹੀ ਧਮਾਕਾ ਹੋਇਆ ਜਿਸ ਤੋਂ ਸਾਰਾ ਜੀਵਨ ਬਣਿਆ। ਕੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਲੱਖ ਦਰਿਆਓ। ਲੱਖਾਂ ਜ਼ਿੰਦਗੀਆਂ ਦੇ ਇਹ ਜੋ ਦਰਿਆ ਚੱਲ ਪਏ ਇਸੇ ਧੁਨ ਤੋਂ, ਲੱਖਾਂ ਤਰ੍ਹਾਂ ਦਾ ਜੀਵਨ, ਕਿਧਰੇ ਸੂਰਜ ਦੇ ਦਰਿਆ ਕਈ ਸੂਰਜ, ਕਿਧਰੇ ਕਈ ਚੰਦਰਮਾ, ਕਈ ਕੋਟ ਸਸੀਅਰ, ਸੂਰ ਨਿਖਤਰ, ਤੋ ਉਹ ਜੋ ਇੱਕ ਹੈ ਓਅੰਕਾਰ ਹੈ। ਔਰ ਉਹ ਓਅੰਕਾਰ ਜੋ ਹੈ ਉਹ ਸੱਤ ਹੈ, ਮਿਥ ਨਹੀਂ ਹੈ। ਸੱਤ ਤੋਂ ਮੁਰਾਦ ਸਦੀਵੀ ਹੈ, ਕਾਇਮ ਦਾਇਮ ਹੈ, ਹੋਂਦ ਵਾਲਾ ਹੈ, ਉਹ ਹੈ, ਉਹ ਸੱਤ ਹੈ, ਮਿਥ ਨਹੀਂ। ਜੋ ਸੱਚਾਈ ਆਉਂਦੀ ਉਸਨੂੰ ਅਸੀਂ ਕਹਿ ਦਿੰਦੇ ਹਾਂ ਹੈ, ਤੇ ਜੋ ਸੱਚਾਈ ਨਹੀਂ ਆਉਂਦੀ ਉਸਨੂੰ ਅਸੀਂ ਕਹਿ ਦਿੰਦੇ ਹਾਂ ਨਹੀਂ ਹੈ। ਜੋ ਨਹੀਂ ਹੈ ਫਿਰ ਵੀ ਪਾਸੇ, ਫਿਰ ਵੀ ਕੋਈ ਉਸਦੀ ਚਰਚਾ ਕਰੇ ਤਾਂ ਕਹਿੰਦੇ ਨੇ ਇਹ ਮਿਥ ਹੈ, ਸੱਤ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਓਅੰਕਾਰ ਹੈ, ਉਹ ਜੋ ਓਅੰਕਾਰ ਹੈ ਉਹ ਸੱਤ ਹੈ, ਉਹ ਜੋ ਸੱਤ ਹੈ ਉਸਦਾ ਨਾਮ ਸੱਤ ਹੈ, ਉਸਦੀ ਹਸਤੀ ਸੱਤ ਹੈ, ਉਸੇ ਦਾ ਹੀ ਨਾਮ ਹੈ, ਕਿਉਂਕਿ ਉਸਦਾ ਨਾਮ ਅਮਿੱਟ ਹੈ, ਸੱਤ ਹੈ ਉਸਦਾ ਨਾਮ, ਔਰ ਹਰ ਨਾਮ ਦੇ ਚੋਂ ਪ੍ਰਗਟ ਆਉਂਦਾ ਹੈ। ਉਹ ਕਿਸੇ ਦੀ ਵੀ ਕ੍ਰਿਤ ਨਹੀਂ ਹੈ, ਉਹ ਇੱਕ ਕਰਤਾ ਹੈ, ਔਰ ਉਹ ਇੱਕ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਚ ਬੈਠਾ ਹੋਇਆ ਹੈ, ਆਪਣੀ ਕ੍ਰਿਤ ਤੋਂ ਵੱਖ ਨਹੀਂ ਹੈ। ਮੁਸੱਵਰ ਨੇ ਤਸਵੀਰ ਬਣਾਈ, ਤਸਵੀਰ ਕਿਸੇ ਦੇ ਘਰ ਹੈ, ਮੁਸੱਵਰ ਆਪਣੇ ਘਰ ਬੈਠਾ ਹੈ। ਸੁਨਾਰ ਨੇ ਗਹਿਣੇ ਬਣਾਏ ਨੇ, ਗਹਿਣੇ ਕਿਸੇ ਦੇ ਗਲ ਦੇ ਚ ਨੇ, ਸੁਨਾਰ ਆਪਣੇ ਘਰ ਦੇ ਚ ਬੈਠਾ ਹੈ। ਕਰਤਾ ਕ੍ਰਿਤ ਦੇ ਨਾਲ ਨਹੀਂ ਆਉਂਦਾ, ਕਰਤਾ ਕ੍ਰਿਤ ਦੇ ਵਿੱਚ ਵੀ ਨਹੀਂ ਆਉਂਦਾ। ਜੋ ਕਰਤਾ ਕ੍ਰਿਤ ਦੇ ਵਿੱਚ ਨਹੀਂ ਹੈ, ਜੋ ਕਰਤਾ ਕ੍ਰਿਤ ਦੇ ਨਾਲ ਨਹੀਂ ਹੈ, ਗੁਰਬਾਣੀ ਉਸ ਨੂੰ ਕਰਤਾ ਨਹੀਂ ਮੰਨਦੀ, ਉਹ ਵੀ ਇੱਕ ਕ੍ਰਿਤ ਹੈ। ਕਰਤਾ ਪੁਰਖ, ਪੁਰਖ ਪੂਰੇ ਹੋਇਆ, ਪੁਰੀ ਪੁਰੀ ਬਸੰਤਾ ਸਾ ਪੁਰਖਾ, ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਚ ਪੂਰੇ ਹੋਇਆ ਬੈਠਾ ਹੈ। ਹਸਤੀ ਕੀਟੀ ਤ੍ਰਿੜਲੋ ਆਦੰ, ਏਕ ਅਖੰਡਤ ਬਸੇ ਅਨਾਦੰ, ਅਖੰਡ ਰੂਪ ਦੇ ਚ ਵਿਆਪਕ ਹੈ, ਖੰਡਿਤ ਨਹੀਂ ਹੈ। ਇਹ ਨਹੀਂ ਕਿ 10 ਮੀਲ ਤੱਕ ਹੈ ਤੇ ਅੱਗੋਂ 10 ਮੀਲ ਨਹੀਂ ਹੈ, ਫਿਰ ਅੱਗੋਂ 2 ਮੀਲ ਤੱਕ ਹੈ ਤੇ ਅੱਗੋਂ 50 ਮੀਲ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਅਖੰਡ ਇੱਕ ਸਾਰ, ਕਿਧਰੇ ਵੀ ਉਹ ਟੁੱਟਦਾ ਨਹੀਂ, ਔਰ ਇੱਕ ਵਿਆਪਕ ਸਤਾ ਹੈ ਅਖੰਡ। ਇੱਥੇ ਤੱਕ ਤੇ ਉਸ ਇੱਕ ਦੇ ਸਰੂਪ ਦੀ ਵਿਆਖਿਆ ਹੈ। ਅੱਗੋਂ ਸੁਭਾਅ ਸਤਿਗੁਰ ਬਿਆਨ ਕਰਦੇ ਨੇ ਕਿ ਨਿਰਭਉ ਨਿਰਵੈਰ, ਉਸ ਦੇ ਚ ਭੈ ਨਹੀਂ ਹੈ, ਉਸ ਦੇ ਚ ਵੈਰ ਨਹੀਂ ਹੈ। ਭੈ ਮੌਤ ਦਾ ਹੁੰਦਾ ਹੈ, ਹੋਰ ਕਿਸੇ ਚੀਜ਼ ਦਾ ਵੀ ਨਹੀਂ। ਮਨੋਵਿਗਿਆਨ ਵੀ ਐਸਾ ਮੰਨਦਾ ਹੈ ਕਿ ਮਨੁੱਖ ਭੈਭੀਤ ਕੇਵਲ ਮੌਤ ਤੋਂ ਹੈ। ਧਾਰਮਿਕ ਗਿਆਨ ਤੇ ਕਹਿੰਦਾ ਹੀ ਹੈ, ਮਨੋਵਿਗਿਆਨਕ ਵੀ ਐਸਾ ਕਹਿਣ ਲੱਗ ਪੈਣਾ। ਔਰ ਮਨੋਵਿਗਿਆਨਕ ਐਸਾ ਮੰਨਦੇ ਨੇ ਮੌਤ ਇੱਕ ਨਹੀਂ ਹੈ, ਕਈ ਤਰ੍ਹਾਂ ਦੀ ਹੈ। ਤੇ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਜ਼ਿੰਦਗੀ ਵੀ ਕਈ ਤਰ੍ਹਾਂ ਦੀ ਹੈ। ਪ੍ਰਥਮ ਕਿੰਨੇ ਪ੍ਰਕਾਰ ਦੀ ਮੌਤ ਹੈ? ਵਿਚਾਰਕ ਕਹਿੰਦੇ ਨੇ ਸਰੀਰਕ ਮੌਤ, ਮਾਨਸਿਕ ਮੌਤ, ਆਰਥਿਕ ਮੌਤ, ਰਾਜਨੈਤਿਕ ਮੌਤ, ਸਮਾਜਿਕ ਮੌਤ, ਰੂਹਾਨੀ ਮੌਤ। ਹੋ ਸਕਦਾ ਹੈ ਮਨੁੱਖ ਇੱਕ ਤਲ ਤੇ ਮਰਿਆ ਹੋਇਆ ਹੋਵੇ, ਦੂਸਰੇ ਤਲ ਤੇ ਜੀ ਰਿਹਾ ਹੋਵੇ, ਦੂਸਰੇ ਤਲ ਤੇ ਮਰਿਆ ਹੋਇਆ ਹੋਵੇ ਤੇ ਤੀਸਰੇ ਤਲ ਤੇ ਜੀ ਰਿਹਾ ਹੋਵੇ। ਹੋ ਸਕਦਾ ਹੈ ਅੱਧੇ ਤਲ ਤੇ ਜੀ ਰਿਹਾ ਹੋਵੇ, ਅੱਧੇ ਤਲ ਤੇ ਮੁਰਦਾ ਹੋਵੇ। ਚਲੋ ਆਰਥਿਕ ਮੌਤ ਤੋਂ ਗੱਲ ਸ਼ੁਰੂ ਕਰੀਏ। ਆਰਥਿਕ ਮੌਤ, ਦਿਵਾਲੀਆ ਹੋ ਗਿਆ, ਬਾਲ ਬਾਲ ਕਰਜ਼ਾਈ ਹੋ ਗਿਆ, ਦੇਣਾ ਇਸਨੇ ਸਾਰਿਆਂ ਦਾ, ਲੈਣਾ ਕਿਸੇ ਕੋਲ ਨਹੀਂ, ਇਸ ਨੂੰ ਗਿਆਨ ਇੰਜ ਕਹਿੰਦਾ ਇਸਦੀ ਆਰਥਿਕ ਮੌਤ ਹੋ ਗਈ ਹੈ। ਇਸ ਤਰ੍ਹਾਂ ਮੰਨਦੇ ਨੇ ਮੌਤ ਹੋ ਗਈ ਹੈ ਅਰਥ ਦੀ ਦੁਨੀਆਂ ਵਿੱਚ, ਧਨ ਦੀ ਦੁਨੀਆਂ ਵਿੱਚ, ਕਾਰੋਬਾਰ ਦੀ ਦੁਨੀਆਂ 'ਚ ਦਿਵਾਲਾ ਹੋ ਗਿਆ, ਮੌਤ ਹੋ ਗਈ, ਆਰਥਿਕ ਮੌਤ। ਅਰਥ ਦੀ ਦੁਨੀਆਂ ਦੇ 'ਚ ਹੁਣ ਇਸ ਦਾ ਵਿਸ਼ਵਾਸ ਨਹੀਂ, ਕਿਉਂ ਹੈ ਹੀ ਨਹੀਂ, ਖਤਮ ਹੋ ਗਿਆ ਆਰਥਿਕ ਮੌਤ। ਸਮਾਜਿਕ ਮੌਤ, ਕੋਈ ਕਲੰਕ ਲੱਗ ਗਿਆ, ਦਾਗ ਲੱਗ ਗਿਆ, ਹੁਣ ਬਿਰਾਦਰੀ ਦੇ ਸਮਾਜ ਦੇ ਸਿਰ ਉੱਚਾ ਕਰਨਾ ਔਖਾ ਹੈ। ਤੇ ਜਿਵੇਂ ਮੁਰਦੇ ਦਾ ਸਿਰ ਡਿੱਗਦਾ ਹੈ, ਇਹਦਾ ਸਿਰ ਡਿੱਗਦਾ, ਇਹ ਸਿਰ ਨਹੀਂ ਉੱਚਾ ਕਰ ਸਕਦਾ। ਤੋ ਇਹਨੂੰ ਕਹਿੰਦੇ ਨੇ ਸਮਾਜਿਕ ਮੌਤ, ਪਰਿਵਾਰਕ ਮੌਤ। ਰਾਜਨੈਤਿਕ ਮੌਤ, ਪਬਲਿਕ ਤੋਂ ਜੋ ਸਮਰਥਨ ਮਿਲ ਰਿਹਾ ਸੀ, ਜਨਤਾ ਤੋਂ ਜੋ ਸਮਰਥਨ ਮਿਲ ਰਿਹਾ ਸੀ, ਵਾਪਸ ਲੈ ਲਿਆ, ਕੋਈ ਨਾਲ ਨਹੀਂ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਨਾਲ ਨਹੀਂ। ਤੋ ਕਹਿ ਦਿੱਤਾ ਜਾਂਦਾ ਇਸ ਮਨੁੱਖ ਦੀ ਰਾਜਨੈਤਿਕ ਮੌਤ ਹੋ ਗਈ ਹੈ, ਹੁਣ ਇਸ ਦੀ ਗੱਲ ਕੋਈ ਨਹੀਂ ਸੁਣਦਾ। ਸਾਰੀ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਰਾਜਨੈਤਿਕ ਘੁੰਮ ਰਹੇ ਨੇ ਜਿਨ੍ਹਾਂ ਦੀ ਰਾਜਨੈਤਿਕ ਦੁਨੀਆਂ 'ਚ ਮੌਤ ਹੋ ਚੁੱਕੀ ਹੈ। ਕਿਸੇ ਵਕਤ ਜ਼ਿੰਦਾ ਸਨ, ਟੀਵੀ ਤੇ ਰੇਡੀਓ ਤੇ ਅਖ਼ਬਾਰਾਂ ਤੇ ਮਨੁੱਖ ਦੀ ਵਿਚਾਰਾਂ ਵਿੱਚ, ਮਨੁੱਖ ਦੀ ਜ਼ਬਾਨ ਤੇ ਇਹੀ ਛਾਏ ਹੋਏ ਸਨ, ਇਹਨਾਂ ਦੀ ਚਰਚਾ ਸੀ, ਇਹਨਾਂ ਨੂੰ ਹੀ ਲੋਕ ਪੜ੍ਹਦੇ ਸਨ, ਇਹਨਾਂ ਨੂੰ ਹੀ ਲੋਕ ਸੁਣਦੇ ਸਨ, ਇਹਨਾਂ ਨੂੰ ਹੀ ਥਾਂ ਥਾਂ ਤੇ ਦੇਖਦੇ ਸਨ। ਅੱਜ ਨਹੀਂ, ਕਿਉਂ? ਰਾਜਨੈਤਿਕ ਮੌਤ ਹੋ ਗਈ। ਜੋ ਸਮਰਥਨ ਮਿਲ ਰਿਹਾ ਸੀ ਅਗਲਿਆਂ ਨੇ ਵਾਪਸ ਲੈ ਲਿਆ, ਰਾਜਨੈਤਿਕ ਮੌਤ। ਸਰੀਰਕ ਮੌਤ, ਜੋ ਸਵਾਸ ਤੇ ਚਲੇ, ਗ੍ਰਾਸ ਗ੍ਰਾਸ ਕਹਿੰਦੇ ਨੇ, ਜੋ ਅੰਦਰ ਜਾਵੇ ਸਵਾਸ, ਜੋ ਬਾਹਰ ਨਿਕਲੇ, ਬਾਹਰ ਤੇ ਨਿਕਲ ਗਏ ਸਵਾਸ, ਅੰਦਰ ਗ੍ਰਾਸ ਨਹੀਂ ਗਏ, ਖਤਮ ਹੋ ਗਿਆ, ਇਹਨੂੰ ਸਰੀਰਕ ਮੌਤ ਕਹਿੰਦੇ ਨੇ। ਜੋ ਪ੍ਰਾਣ ਸਨ, ਜੋ ਸਵਾਸ ਸਨ, ਉਹ ਚਲੇ ਤੇ ਗਏ, ਵਾਪਸ ਨਹੀਂ ਆਏ, ਵਾਪਸ ਆਉਣਾ ਚਾਹੀਦਾ। ਸਵਾਸ ਬਾਹਰ ਗਿਆ, ਗ੍ਰਾਸ ਅੰਦਰ ਗਿਆ, ਇਹ ਲੜੀ ਚੱਲਣੀ ਚਾਹੀਦੀ ਹੈ। ਪਰ ਅੰਤਿਮ ਸਮੇਂ ਸਵਾਸ ਨਿਕਲਦੇ ਨੇ, ਗ੍ਰਾਸ ਨਹੀਂ ਚੱਲਦੇ, ਤੋ ਕਹਿ ਦਿੰਦੇ ਨੇ ਸਰੀਰਕ ਮੌਤ ਹੋ ਗਈ ਹੈ। ਮਾਨਸਿਕ ਮੌਤ, ਕਿਸੇ ਇੱਕੋ ਹੀ ਵਿਚਾਰ ਤੇ ਦਿਮਾਗ ਰੁਕ ਗਿਆ ਹੈ, ਜਾਂ ਕੋਈ ਵਿਚਾਰ ਨਹੀਂ, ਤੋ ਸਰੀਰ ਤੇ ਜ਼ਿੰਦਾ ਹੈ, ਅੱਖਾਂ ਵੀ ਠੀਕ, ਹੱਥ ਪੈਰ ਵੀ ਠੀਕ ਨੇ, ਜ਼ਬਾਨ ਵੀ ਠੀਕ, ਕੰਨ ਵੀ ਠੀਕ, ਲੇਕਿਨ ਮਾਨਸਿਕ ਮੌਤ ਹੋ ਗਈ ਹੈ। ਪਾਗਲ, ਸੁਣ, ਮੁਰਦਾ ਹੈ, ਇਹ ਮਨ ਦੇ ਤਲ ਤੇ ਮੁਰਦਾ ਹੈ, ਕਿਉਂਕਿ ਵਿਚਾਰਾਂ ਦਾ ਜੋ ਪ੍ਰਵਾਹ ਸੀ ਉਹ ਰੁਕ ਗਏ, جیسے سواس دا پرواہ گراس دا پرواہ رک جائے تو شریرک موت، وچاراں دا پرواہ رک جائے تو مانسک موت. ایک ہور موت ہے جس نال سب کچھ ہی سمجھ لو مردہ منک دا، روحانی موت، ادھیاتمک موت، دھارمک موت. پرماتما دی یاد چلے تو جیون ہے، نہ چلے تو موت. آنکھاں جیواں بسرے مر جاؤں، مرنگ بسرنگ گوبندے جیونگ ہر نام دھیاونے. گرو ارجن دیو جی، موت ہے اس نو بھول جانا، زندگی ہے انو یاد کرنا. کیڑی زندگی؟ روحانی. ہو سکتا ہے بندے کول آرتھک جیون ہووے تے روحانی جیون نہ ہووے، ہو سکتا ہے روحانی جیون ہووے ہے پر اس کول پروارک جیون نہیں، بتھیریاں کول نہیں سی، مہاویر کول نہیں سی. بھرتری نے پروارک جیون نو ایک پاسے سٹ دیتا، مہاتما بدھ کول بھی نہیں سی، راجنیتک جیون بھی نہیں سی کیونکہ راجنیتی نو ٹھوکر مار دیتی، آرتھک جیون بھی نہیں سی کیونکہ در در بکشا منگ کے اپنی اپجیوکا چلن دے سن. لیکن روحانی جیون سی. اگر روحانی جیون ہے تو گربانی بھی من دیئے یہ مکمل جی رہے. سو جیویا جس من وسیا سوئے، نانک آور نہ جیوے کوئے، جے جیوے پتلتھی جائے، سب حرام جیتا کچھ کھائے. ایشوری یاد نہیں چل رہی، ادا کھانا پینا پہننا سونا سب حرام، کچھ بھی حلال نہیں ہے، سب حرام. سب حرام جیتا کچھ کھائے، جتنے پدارت، جتنے سکھ، جتنا دنیاوی اڈمبر، سب حرام، حلال نہیں ہے. حلال تے حرام نو اگر اس درشٹی کون نال دیکھو گے تو گستاخی معاف کدرے کدرے کوئی حلال دکھائی دے گا، سب حرام، گستاخی معاف. میں پنکتیاں پھر تھوڑے سامنے رکھ دیا. سو جیویا جس من وسیا سوئے، نانک آور نہ جیوے کھوئے، جے جیوے پت لتھی جائے، سب حرام جیتا کچھ کھائے. سب حرام ہے، جو کچھ بھی ہنڈا رہے ہے، کھا رہے ہے، پی رہے ہے، جو کچھ بھی ورتوں ولیوا کر رہے ہے، سب حرام. اگر من وچ اس دی سمرتی چل رہی ہے تو پھر سب حلال ہے، پھر سب جائز ہے، سب ٹھیک ہے. اگر اس دی سمرتی نہیں چل رہی تھی، اس دی سمجھ نہیں چل رہی، تو جو کچھ بھی ہے سب حرام ہے. بھائی صاحب، بھائی نند لال دا ایک واقع چیتے آ رہے ہیں. آپ کہندے نے غم چے باشد، غم کس نو کہو گے؟ دکھ کی ہے، کس نو آکھو گے دکھ؟ تو اتھے ایک پرشن پیدا ہوندا ہے، کیا منک نو اتنا بھی نہیں پتا جو بھائی صاحب پرشن پہ کر دے؟ ٹھیک کر رہے ہیں پرشن بھائی صاحب، بھائی نند لال، منک نو نہیں پتا. یقین جانو منک نو دکھ دا بھی گیان نہیں، منک نو سکھ دا بھی گیان نہیں. یہ گل وکری ہے، کدی دکھی ہو جاندہ ہے، کدی سکھی ہو جاندہ ہے، پر دکھ سکھ دا اس نو گیان نہیں ہے، دکھ سکھ دی اس نو سمجھ نہیں ہے، اس نو پتا نہیں ہے. تدی بھائی صاحب کہندے نے غم چے باشد، دکھ کی ہے، غم کی ہے، چیز تو شادی، خوشی کی ہے. شادی دے ارتھ نے خوشی، ایرانی بھاشا دا شبد ہے. کسے دا دل بڑا خوش ہوئے تو کہہ دیتا جاندہ ہے این دل شاد است، اے دل بڑا شاد ہے، خوش ہے، پرسن ہے. این خانہ شادی است، اس گھر وچ بڑی خوشی ہے. شادی دے ارتھ وواہ نہیں ہے، خوشی. وواہ لئی انہاں کول شبد ہے، فلانے دے گھر نکاح ہو رہے ہیں، شادی، خوشی. چیز تو شادی، خوشی کی ہے. تو بھائی صاحب آپ ہی جواب دیں دینے، غم چے باشد غفلت از یاد خدا، بس پرماتما دی یاد تو غفلت کرنی یہی غم ہے اور کوئی غم نہیں، یہی دکھ ہے، یہ بیج ہے دکھاں دا۔ ہن سارے دکھ پیدا ہون گے اگر ایشور نو بھولے ہیں، یہ بھول جانا ہی دکھاں دا بیج ہے، سارے دکھ پیدا ہون گے۔ کنے پرمیشر تے بھولے آ ویاپن سبے روگ، سارے ہی پیدا ہون گے، ایک نہیں سارے ہی پیدا ہون گے۔ پرمیشر تے بھولے آ ویاپن سبے روگ، چیست شادی یاد آبا منتہا، خوشی کی ہے اس لا انتہا پرماتما نو یاد کرنا، غم کی ہے اس نو بھول جانا۔ تو ایک روحانی موت ہے جو سب کچھ نو موت وچ بدل دین دی ہے۔ سو جیویا جس من وسیا سوئے، نانک اور نہ جیوے کوئے۔ کہندے نے جتنے چر تک اے روحانی جیون منک نو نہ ملے، جیون بھر اور انت جیون بار بار جیون ملتا رہے گا، لیکن جیوے گا موت دے بھے دچ، کدی جیون نو جی نہیں سکے گا۔ ایک دل دماغ دتے بوجھ رہے گا موت دا، کدرے آرتھک موت نہ ہو جائے، کدرے سماجک موت نہ ہو جائے، کدرے راجنیتک موت نہ ہو جائے، کدرے مانسک موت نہ ہو جائے، کدھر شریرک موت نہ ہو جائے۔ موت نہ ہو جائے بس یہی غم، یہی دکھ، یہی بوجھ دل دماغ تے رہے گا۔ صرف شریرک موت نہیں، کاش موت ایک طرح دی ہوندی، موت تے کئی طرح دی ہے، اور منک ڈرے ہویا ہے ایک کئی طرح دی موت تو، اور اتنے چر تک یہ ڈر رہے گا جنے چر تک روحانی زندگی نہیں ملتی۔ روحانی جیون کی اس دی یاد، پھر روحانی موت کی انہوں بھول جانا۔ آکھاں جیواں بسرے مر جاؤں، مرنگ بسرنگ گوبندے، جیونگ ہر نام دھیاونے۔ تو خیر مختصر، وہ ایسا کرتا ہے اپنی کرت دے پوریا ہویا ہے، بھے تو رہت ہے، ویر تو رہت ہے۔ ہوں اگے ستگرو کہندے نے سمے تو رہت ہے، کال تو رہت ہے۔ کال دا مطلب ہے سما، اکال جہدے وچ سما بھی نہیں ہے، ٹائم بھی نہیں ہے۔ یہ حیرانگی ہوئے گی تھوڑی جہاں، بس میں اس دی ویاکھیا آپ جی دے سامنے رکھن لگا۔ بھگت کبیر کہندے نے دن سرین بید نہیں ساستر، تہاں بسے نرنکارا، کہت کبیر نرتسے دیا وہ باوریا سنسارا۔ دن رات جے دیچ نہیں ہے، سمے نو ناپن دا ڈھنگ ساڈے کول دن تے رات ہے، اور کس طرح ناپاں گے؟ اگر دن ٹھہر جائے رات آوے ہی نہ، کیویں ناپاں گے؟ اگر رات ٹھہر جائے دن ہووے ہی نہ، پھر سمے نو کس طرح ناپاں گے؟ کبیر کہندے نے پربھو دی دنیا دے سما نہیں ہے، دن تے رات نہیں ہے۔ کلگیدر پتا انج کہندے نے اکال ہیں اجال ہیں، پرماتما اکال ہے، سمے تو رہت ہے، تے سمے دا وقت دا جال اس دے اتے نہیں ہے، اکال ہیں اجال ہیں۔ جال کی ہے جس دچ منک پھسیا ہویا ہے؟ جال کال دا ہی ہے، سمے دا ہے، وقت دا ہے۔ دھن گرو امر داس جی مہاراج بھی اس طرح جو ہے فرمان کر دینے، گروانی دچ کال دا مطلب سما، وقت، اور ہر منک وقت دچ پھسیا ہویا ہے، ہر منک کول وقت سما، وہ کچھ کرا لیندا ہے جو کچھ اس نو نہیں کرنا چاہیے۔ ہر منک سمے دی گرفت وچ ہے۔ اکال دا چنتن اس واسطے ہے کہ کال دے جال تو نکلیے۔ کال، جال، جم جو ہو نہ ساکے سچ کا پنتھا تھاٹے ہو. پنکتیاں میں تھوڑے سامنے رکھی جانا. کال جال جم جو ہو نہ ساکے سچ کا پنتھا تھاٹے ہو. پنتھ کہندے نے رستے نو. اسی ایسے سچ دے پنتھ تے چلے ہاں, سچ دے رستے تے چلے ہاں, ہن کال دا جال سانو ویک بھی نہیں سکدا. کال جال جوہنا کہندے نے ویکھن نو, نہیں ویکھ سکدا. اسی کال دے جال دے چ نہیں ہاں. وقت ساڈے کول کچھ نہیں کرا سکدا. اونج ہر منک وقت دی قید دے چ ہے, سمے دی قید دے چ ہے. جو کچھ منک نو ہونا چاہیدا سی سمے نے ہون نہیں دیتا. اینو گرو نانک دیو جی مہاراج کھول کے انج کہندے نے, جالی رین جال دن ہوا جیتی گھڑی پھائی دیتی. دن بھی جال ہے رات بھی جال ہے. کوئی اس واسطے دن جو ہے نت نیم نہیں کر سکیا, نام نہیں جپ سکیا, دن دیاں مجبوریاں. کوئی اس واسطے نام نہیں جپ سکیا, بندگی نہیں کر سکیا, رات دا غلبہ. تو رات بھی جال بن گئی, دن بھی جال بن گیا. تو مہاراج کہندے نے, چھوٹس موڑے کون گنی. اے موڑ تو بچے گا کیویں, نکلے گا کیویں, پھسے ہویا ہے تو, دن دے چ پھسے ہویا ہے. سارا دن تینوں رب نال نہیں جڑن دا موقع ملدا, ساری رات تینوں جڑن نہیں دیندی. گرو نانک دے بول, جالی رین جال دن ہوا جیتی گھڑی پھائی تیتی. دن رات دی ہر گھڑیاں پھائیاں بنی ہیں, منک پھسدا ہی جا رہا ہے. رس رس چوگ چگے نت پاسے, چھوٹس موڑے کون گنی. پھر ستگرو اتھے موڑ کہندے نے, اے موڑ کیویں بچے گا, کیویں چھٹے گا. ایسا تیرے تے دن غلبہ پاندا ہے اور ایسا تو پھسدا ہے دن وچ, سمے وچ, کال وچ. مجال تینوں اکال چیتے آوے. اور ایسا رات غلبہ پاندی اپنے ڈھنگ دا, مجال تینوں اکال چیتے آوے. تو کال دے جال وچ ہے, کال جال. اس واسطے دھن گرو گوبند سنگھ جی مہاراج کہندے نے, اے پرماتما اکال ہیں اجال ہیں. تو اکال ہیں اس واسطے اجال ہیں, تیرے اتے کال دا جال نہیں ہے, سمے دا جال نہیں ہے. تو سمے دے چ پھسیا ہویا نہیں ہے. ہن جس منک دی واشنا بہت لمبی ہوئے, اچھاواں بہت نے, تو ہن اج دے تے پوریاں ہون نہیں لگیاں. کامنا بڑی لمبی, واشنا بڑی لمبی. تو اس طرح دا منک ہر وقت بھوش دے چ جیوے گا, آن والے کل دے چ, وہ اج دے چ نہیں. تو نام تے اج جپنا ہے, کیرتن تے ہن تو سننا آیا ہے, گردوارے تے تو ہن آیا ہے, سیوا تے تو ہن کر رہے ہیں, بانی تو ہن پڑھ رہے ہیں, واہگرو واہگرو تے ہن تو جپ رہے ہیں. لیکن واشنا اتنی پربل ہے, کامناواں اتنی زیادہ نے, اج پوریاں نہیں ہون لگیاں, تو کامنا گزر آن والے کل دے چ منک نو لے جاندی ہے. منک اج دے چ نہیں ہوندا, آن والے کل دے چ جیوندا ہے. بھوش دی چنتا, جے کدی کدی بھوش دی چنتا نہ ہوئے, یاداں پچھے لے جاندیاں, کامنا اگے لے جاندی ہے, یاداں پچھے لے جاندیاں, پھر منک ماضی دے چلا جاندا ہے, بھوت کال دے چلا جاندا ہے. اگر کوئی آکھے نا میرا من نہیں ٹکدا, تو کتھے گیا؟ یا تے گزرے ہوئے کل دے چ چلا گیا, یا آن والے کل دے چ ہور کتھے گیا؟ منک سمے دے پرواہ ہیٹ جی رہی ہے. آن والے کل دا اتنا غلبہ, آج دی فکر نہیں, گزرے ہوئے کل دا اتنا اثر, اتنا دباؤ, آج دا کوئی خیال نہیں. تے بندے کول جد بھی ہوندا ہے, آج ہی ہوندا ہے. نہ آن والا کل ہاتھ دے چ ہے, نہ گزرے ہویا کل ہاتھ چ، کسے دے بھی نہیں ہے۔ کدی بغور مطالعہ کرنا۔ نند لال نے تے اس نوں ہور باریکی نال بیان کیتا ہے، وہ بھی تھوڑے سامنے رکھ دیاں۔ یک دم بخیش را نہ بردم کے کی ستم، اے وائے نقدے زندگی رائے گاں گجست۔ بھائی صاحب، بھائی نند لال، جیڑا دم میرے منہ دے چ ہے یہ ورتمان ہے، ہن میرے کول ہے، پر جیڑا دم نکل گیا چلا گیا وہ تے ماضی، وہ تے بھوت کال، تے جیڑا دم آیا نہیں وہ تے بھوش، وہ تے آئے گا۔ اجے بھائی صاحب کہندے نے میں آن والے دم دے چ جی رہے ہاں، میں گزرے ہوئے دم دے چ جی رہے ہاں، جیڑا دم میرے منہ دے چ میں اس دے چ نہیں جی رہا۔ بڑی گہری گل۔ تے زندگی اوہی ہے جڑا منہ دے چ دم ہے۔ یک دم بخیش را نہ بردم کہ کی ستم، اے وائے نقد زندگی رائے گاں گجست۔ ایک نقد زندگی سی میرے کول، ادھاری نہیں، نقد کی، منہ دے چ جو دم سی میرے کول سی، جو چلا گیا وہ ہاتھ دے چ نہیں، جو آن والا ہے وہ بھی ہاتھ دے چ نہیں، وہ نقدی نہیں ہے۔ ایک آن والی، ایک چلی گئی، ایک دم تے چلا گیا، خرچ ہو گیا، ایک دم آن والا ہے پر اجے آیا نہیں، پر ایک دم میرے منہ دے چ ہے، یہ نقد ہے۔ کہ بھائی صاحب کہندے میں نقدی کس طرح خرچ کیتی، جو میرے منہ دے چ دم سی میں اس دم نو گزاریا آن والے دماں دی چنتا دے چ، گزرے ہوئے دماں دی یاداں دے چ۔ بڑی باریک گل کر گئے نے۔ میں اس دم نو جے میرے منہ دے چ سی میں گزاریا گزرے ہوئے دماں دی یاداں دے چ، آن والے دماں دی چنتا دے چ۔ تو کدی میں چنتا دے چ بھوش دی، کدی میں یاداں دے چ اتیت دی، بھوت کال دی، میں تے آج دے چ کدی جیویا ہی نہیں، تے آج ہی نقد سی، باقی تے سب ادھار، باقی دا کوئی پتہ نہیں، ایک ہتھوں چلا گیا ایک ہاتھ دے چ آیا نہیں۔ منوخ جی رہا ہے کس دے چ جو ہتھوں چلا گیا ہے، منوخ جی رہا ہے کس دے چ جو ہاتھ دے چ آیا نہیں، پر جو ہاتھ دے چ ہے اس دے چ نہیں جی رہا، کوئی بھی نہیں جی رہا، کدی کدائی کوئی، لکھاں چ ایک دو منوخ اج دے چ جیم دین، اسے دم دے چ جیم دین جو دم منہ دے چ ہے۔ دم دم کر کے میری ساری زندگی لنگ گئی، بھائی نند لال کہندے نے، کیوں؟ میرے سارے دم قربان ہو گئے گزرے ہوئے دماں دی یاداں دے چ، آن والے دماں دی چنتا دے چ۔ اس طرح ہی زندگی برباد چلی گئی میری، اجائیں چلی گئی۔ جنم ساکھی دے چ ایک کتھا ہے، دھن گرو نانک دیو جی مہاراج مردانے نو پوچھدے نے، مردانے آ تینوں اپنی زندگی دا کنا کا بھروسہ ہے؟ تے مردانہ کہندا ہے مہاراج اتنا ہی بھروسہ ہے کہ 100 قدم چلیے تے پتہ نہیں اگلا قدم اٹھ سکاں گے کہ نہیں، بس اتنا ہی بھروسہ ہے۔ ستگر کہندا ہے بالیا تینوں کنا کا بھروسہ ہے، توں دس۔ تے پتہ ہے بالا کی کہندا ہے؟ مہاراج اس مردانے نو 100 قدماں دا بھروسہ ہوئے گا، آپاں تے ایک کوئی قدم دا بھروسہ رکھ دیں، ایک قدم جڑا پٹے ہے پتہ نہیں دوسرا پٹ سکاں گے کہ نہیں، دوسرا چل سکاں گے کہ نہیں۔ دونیں ہاتھ جوڑ کے کہن لگے مہاراج تھانوں کنا کا بھروسہ ہے، تھانوں کنا کا بھروسہ ہے۔ جنم ساکھی دی کتھا۔ دھن گرو نانک دیو جی مہاراج کہتے ہیں مردانیا تینوں 100 قدماں دا بھروسہ، بالیا تینوں 1 قدم دا بھروسہ، ਤੇ ਆਪਾਂ ਤੇ ਇਸ ਤਰ੍ਹਾਂ ਜੀ ਰਹੇ ਹਾਂ ਜਿਹੜਾ ਦਮ ਮੂੰਹ ਦੇ ਚ ਹੈ ਪਤਾ ਨਹੀਂ ਹੋਰ ਆਉਣਾ ਵੀ ਹੈ ਕਿ ਨਹੀਂ, ਬਸ ਇਸੇ ਤੇ ਹੀ ਭਰੋਸਾ। ਅਸੀਂ ਤੇ ਇਸ ਦੇ ਚ ਜੀਵਦੇ ਹਾਂ, ਹਮ ਆਦਮੀ ਆ ਇਕਦਮੇ ਮੋਹਲਤ ਮੌਤ ਨਾ ਜਾਣਾ, ਉਹ ਇਕਦਮ ਜੋ ਮੂੰਹ ਦੇ ਚ ਹੈ ਬਸ ਇਸੇ ਤੇ ਭਰੋਸਾ ਕਰ ਸਕਦੇ ਹਾਂ, ਬਾਕੀ ਤੇ ਨਹੀਂ, ਆਉਣਾ ਵੀ ਹੈ ਕਿ ਨਹੀਂ। ਤੇ ਜਿਹੜੇ ਦਮ ਚਲੇ ਗਏ ਉਹ ਤੇ ਚਲੇ ਗਏ, ਤੇ ਆਉਣ ਵਾਲੇ ਨੇ ਆਉਣਾ ਵੀ ਹੈ ਕਿ ਨਹੀਂ ਮਰਦਾਨੇ, ਅਸੀਂ ਤੇ ਇੰਨਾ ਹੀ ਭਰੋਸਾ ਕਰ ਸਕਦੇ ਹਾਂ ਜਿਹੜਾ ਦਮ ਮੂੰਹ ਦੇ ਚ, ਬਸ ਇੰਨਾ ਹੀ, ਇਸ ਤੋਂ ਜ਼ਿਆਦਾ ਨਹੀਂ। ਇਸ ਦਾ ਮਤਲਬ ਹੈ ਨਕਦ ਜ਼ਿੰਦਗੀ ਹੈ, ਅੱਜ ਦੇ ਜੀ ਰਹਿਣ ਉਸ ਦਮ ਦੇ ਚ ਜੀ ਰਹਿਣ ਜਿਹੜਾ ਦਮ ਮਨੁੱਖ ਦੇ ਮੂੰਹ ਦੇ ਚ ਹੈ। ਆਮ ਲੋਕੀ ਇਸ ਤਰ੍ਹਾਂ ਨਹੀਂ ਜੀਵਦੇ, ਦਮ ਮੂੰਹ ਦੇ ਚ ਹੈ ਤੇ ਦਮ ਕਿਸ ਤਰ੍ਹਾਂ ਲੰਘ ਗਿਆ, ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਚ ਦਮ ਲੰਘ ਗਏ, ਆਉਣ ਵਾਲੇ ਦਮਾਂ ਦੀ ਚਿੰਤਾ ਦੇ ਚ ਦਮ ਲੰਘ ਗਏ, ਮਨੁੱਖ ਜੀ ਨਹੀਂ ਸਕਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ। ਵਾਸਤਵਿਕ ਜੋ ਭਗਤ ਮਨੁੱਖ ਹੈ ਵਰਤਮਾਨ ਵਿੱਚ ਅੱਜ ਦੇ ਚ ਜੀਵਦਾ, ਕਿਉਂਕਿ ਅੱਜ ਨਕਦ ਹੈ, ਅੱਜ ਕੋਲ ਹੈ, ਆਉਣ ਵਾਲਾ ਕੱਲ ਹੱਥ ਦੇ ਚ ਨਹੀਂ, ਗੁਜ਼ਰੇ ਹੋਇਆ ਕੱਲ ਹੱਥ ਦੇ ਚ ਨਹੀਂ। ਤੋ ਅਕਸਰ ਮਨ ਚਲਾ ਜਾਂਦਾ ਹੈ ਭੂਤਕਾਲ ਦੀਆਂ ਯਾਦਾਂ ਦੇ ਚ, ਮਨ ਚਲਾ ਜਾਂਦਾ ਹੈ ਭਵਿਸ਼ ਦੀ ਚਿੰਤਾ ਦੇ ਚ, ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਚ। ਯਾ ਮਨੁੱਖ ਅਤੀਤ ਦੀ ਯਾਦ ਦੇ ਚ ਬੈਠਾ ਹੈ, ਯਾ ਮਨੁੱਖ ਭਵਿਸ਼ ਦੀ ਚਿੰਤਾ ਦੇ ਚ ਬੈਠਾ ਹੈ, ਚਾਹੇ ਕਥਾ ਹੋ ਰਹੀ ਹੈ, ਚਾਹੇ ਕੀਰਤਨ ਹੋ ਰਿਹਾ, ਚਾਹੇ ਬਾਜ਼ਾਰ ਦੇ ਚ ਬੈਠਾ ਹੈ ਜਾਂ ਪਰਿਵਾਰ ਦੇ ਚ ਬੈਠਾ ਹੈ, ਮਨੁੱਖ ਜਿੱਥੇ ਬੈਠਾ ਹੈ ਜਾਂ ਗੁਜ਼ਰੇ ਹੋਏ ਕੱਲ ਦੇ ਚ ਬੈਠਾ ਹੈ ਜਾਂ ਆਉਣ ਵਾਲੇ ਕੱਲ ਦੇ ਚ, ਅੱਜ ਦੇ ਚ ਨਹੀਂ ਹੈ। ਐਸਾ ਨਹੀਂ ਹੈ ਕਿ ਜਦ ਬਾਜ਼ਾਰ ਦੇ ਚ ਬੈਠਾ ਹੈ ਤੇ ਗੁਜ਼ਰੇ ਹੋਏ ਕੱਲ ਨਾਲ ਆਉਣ ਵਾਲੇ ਕੱਲ ਨਾਲ ਜੁੜਿਆ ਹੋਇਆ ਹੈ। ਇਹ ਗੁਰਦੁਆਰੇ ਵੀ ਮੰਦਿਰ ਮਸਜਿਦ ਦੇ ਚ, ਇਸੇ ਕਰਕੇ ਤੇ ਸਮਾਧੀ ਨਹੀਂ ਲੱਗਦੀ, ਇਸੇ ਕਰਕੇ ਤੇ ਰਸ ਨਹੀਂ। ਕੀਰਤਨ ਹੋ ਰਿਹਾ ਹੁੰਦਾ ਹੈ, ਮਨ ਗੁਜ਼ਰੇ ਹੋਏ ਕੱਲ ਦੇ ਚ, ਆਉਣ ਵਾਲੇ ਕੱਲ ਦੇ ਚ, ਉਹ ਤੇ ਅੱਜ ਇੱਥੇ ਹੈ ਹੀ ਨਹੀਂ, ਕੋ ਰਸ ਕੌਣ ਮਾਣੇ। ਅਗਰ ਅੱਜ ਦੇ ਚ ਮਨ ਜੀਵੇ ਤਾਂ ਮਨ ਮਿਟ ਜਾਂਦਾ ਹੈ, ਮਨ ਦੇ ਮਿਟਦਿਆਂ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਵਾਸ਼ਨਾ ਤੇ ਮਿਟ ਗਈ, ਵਾਸ਼ਨਾ ਮਿਟ ਗਈ ਤਾਂ ਭਵਿਸ਼ ਮਿਟ ਗਿਆ। ਇਤਨੀ ਲੰਬੀ ਵਾਸ਼ਨਾਵਾਂ ਨੇ ਮਨੁੱਖ ਦੇ ਕੋਲ ਅੱਜ ਨਹੀਂ ਪੂਰੀਆਂ ਹੋ ਸਕਦੀਆਂ। ਤੂੰ ਜੀਵਦਾ ਹੈ ਭਵਿਸ਼ ਦੀ ਚਿੰਤਾ ਵਿੱਚ, ਪਤਾ ਨਹੀਂ ਕੱਲ ਪੂਰੀ ਹੋਵੇਗੀ ਕਿ ਨਹੀਂ, ਸਿਰੇ ਚੜੇਗੀ ਕਿ ਨਹੀਂ। ਔਰ ਅੱਜ ਇਤਨਾ ਦੁਖਦਾਈ ਬਤੀਤ ਹੋ ਰਿਹਾ ਹੈ ਕਿ ਕਈ ਦਫਾ ਮਨੁੱਖ ਅਤੀਤ ਦੀਆਂ ਯਾਦਾਂ, ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਵਿੱਚ ਜੀਵਦੇ। ਅਕਸਰ ਬੁੱਢੇ ਬਚਪਨ ਨੂੰ ਯਾਦ ਕਰਦੇ ਨੇ, ਗੁਸਤਾਖੀ ਮਾਫ, ਪਤਾ ਨਹੀਂ ਕਿਤਨੇ ਬਜ਼ੁਰਗਾਂ ਕੋਲ ਬੈਠ ਕੇ ਮੈਂ ਬਚਪਨ ਦੀਆਂ ਗੱਲਾਂ ਸੁਣੀਆਂ ਉਹਨਾਂ ਕੋਲ। ਦਸ ਬੁੱਢੇ ਜਿੱਥੇ ਬੈਠੇ ਹੋਣ, ਯਕੀਨ ਜਾਣੋ ਬਚਪਨ ਦੀਆਂ ਗੱਲਾਂ ਕਰਨਗੇ। ਤੇ ਇਸਦਾ ਮਤਲਬ ਹੈ ਜਵਾਨੀ ਗਲਤ ਬਤੀਤ ਕੀਤੀ ਹੈ, ਬੁਢੇਪਾ ਗਲਤ ਹੈ, ਤਾਂ ਹੀ ਤੇ ਬਚਪਨਾ ਯਾਦ ਆ ਰਿਹਾ, ਵਰਨਾ ਨਹੀਂ ਯਾਦ ਆਉਣਾ ਚਾਹੀਦਾ ਸੀ। ਵਰਨਾ ਬਜ਼ੁਰਗੀ ਬੜੀ ਮਹਾਨ ਉਮਰ ਹੈ, ਜ਼ਿੰਦਗੀ ਭਰ ਦੀਆਂ ਗਲਤੀਆਂ ਬਹੁਤ ਕੁਝ ਸਿਖਾ ਸਕਦੀਆਂ ਨੇ ਮਨੁੱਖ ਨੂੰ। ਲੱਗਦਾ ਹੈ ਗਲਤੀਆਂ ਤੋਂ ਵੀ ਨਹੀਂ ਸਿੱਖਿਆ, ਨਹੀਂ ਸਿੱਖਿਆ, ਔਰ ਮੈਂ ਦੇਖਿਆ ਐਸਾ ਨਹੀਂ ਸਿੱਖਿਆ ਮਨੁੱਖ। ਇਹੀ ਕਾਰਨ ਹੈ ਕਿ 90% ਬੁੱਢੇ ਬਚਪਨ ਨੂੰ ਯਾਦ ਕਰਨ ਲੱਗ ਪੈਂਦੇ ਨੇ ਵੀ ਬਚਪਨਾ ਮਹਾਨ ਸੀ, ਬੜਾ ਮਹਾਨ ਸੀ, ਬੇਫਿਕਰੀ ਸੀ, ਕੋਈ ਜ਼ਿੰਮੇਵਾਰੀ ਨਹੀਂ ਸੀ, ਹਰ ਤਰ੍ਹਾਂ ਦੀ ਜ਼ਿੰਮੇਵਾਰੀ ਮਾਂ ਬਾਪ ਨੇ ਚੁੱਕੀ ਹੋਈ ਸੀ, ਜ਼ਿੰਮੇਵਾਰੀ ਨਹੀਂ ਸੀ, ਕੋਈ ਚਿੰਤਾ ਹੀ ਨਹੀਂ ਸੀ, ਬੇਫਿਕਰੀ ਸੀ, ਖੇਡਾਂ ਹੀ ਸਨ, ਨਾ ਧਰਮ ਧਾਰਮਿਕ ਜ਼ਿੰਮੇਵਾਰੀ, ਨਾ ਸਮਾਜਿਕ ਜ਼ਿੰਮੇਵਾਰੀ, ਨਾ ਆਰਥਿਕ ਜ਼ਿੰਮੇਵਾਰੀ, ਨਾ ਰਾਜਨੈਤਿਕ ਜ਼ਿੰਮੇਵਾਰੀ, ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਬੱਚੇ ਨੂੰ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਨਾਬਾਲਗ ਨਾ, ਤੋ ਰਾਜਨੈਤਿਕ ਜ਼ਿੰਮੇਵਾਰੀ ਤੋਂ ਵੀ ਬੇਲਾਗ ਹੋ ਗਿਆ, ਕਿਸੇ ਤਰ੍ਹਾਂ ਦਾ ਬੋਝ ਹੀ ਨਹੀਂ। ਖੇਡ ਸਕਦਾ, ਹੱਸ ਸਕਦਾ, ਫਿਲਕਾਰੀਆਂ ਭਰ ਸਕਦਾ, تو بچپنا اکثر بڑھیاں نو یاد آؤں دا ہے. بغور مطالعہ کر کے دیکھنا کچھ ایک تھوڑے جہاں 90% نو تے بچپنا یاد آؤں دا ہے، 5-6% ایسے بھی نے جوانی نو یاد کرتے ہیں. اسی جوانی چینج کر دے ہوں دے سی، اس دا مطلب ہے بڑھےپا غلط ہے. تائیں جوانی یاد آ رہی ہے، بچپنا یاد آ رہا ہے، ورنہ بزرگی تے مہان ہے، بڑھےپا تے مہان ہے. بچپن دیاں غلطیاں تے جوانی دی غلطیاں تو منک بہت کچھ سیکھ سکتا ہے، تے جو غلطیاں تو بھی نہیں سیکھ سکتا وہ کسے کول نہیں سیکھ سکتا. پتا ہے مہاپرش کی کہا کردے نے، منو نے ایک گل بڑی غضب دی کہی ہے. وہ کہندا ہے جو اپنی ہی آتما تو اپنی ضمیر تو سکشا لے لوے، ایدے پوربلے سنسکار کوئی بڑے پربل نے اور یہ جنم تو ہی سنت ہے، اپنی ضمیر تو پریرنا لے لیندا ہے، اپنی آتما تو پریرنا لے لیندا ہے. تے جو گرو پیر پیغمبراں تو صحیح رستے دی پریرنا لوے، یہ منک ہے، ایک سیانا منک ہے. جو غلطیاں تو پریرنا لے لوے، یہ موڑ ہے لیکن پھر بھی منک ہے. اور جو غلطیاں تو بھی پریرنا نہ لوے پشو ہے، یہ تو منکتا تو بھی تھلے. جیون بھر غلطیاں کیتیاں، غلطیاں تو بھی نہیں سیکھیا. زندگی بھر بھلاں کیتیاں، بھلاں تو بھی نہیں سیکھیا. اور واقعی اگر بڈھے نو بچپنا یاد آ رہا ہے تو نہیں سیکھیا. اگر اس بڈھے نو جوانی پربھاوت کر رہی ہے تو کچھ بھی نہیں سیکھیا. زندگی اجائیں گواہی ہے، اس نے جیون ویرتھ کیتا. اسے نو کہہ دیندے نے شاید دھوپ دے کیس چٹے کیتے نے، اس نے کچھ بھی نہیں ہے، یہ غلطیاں تو بھی نہیں سیکھیا. تو خیر مختصر جو ہے میں عرض کراں، نقد زندگی ہے جو منہ دچ سواس ہے، اور جو منہ دچ سواس ہے اس دے جی رہے ہوتے سمادھی لین ہے، ہوتے ہر وقت آنند وچ ہے. اور اس طرح دے منک دی زندگی چ کال نہیں ہوندا، سما نہیں ہوندا. کبیر کہندے نے میری دنیا چ سما نہیں ہے، وقت نہیں ہے. کہندے نے راون نے کال نو اپنے پلنگ دے پاوے نال بن کے رکھیا سی، رامائن دی کتھا. راون نے کال نو منجے دے پاوے نال بن کے رکھیا. بچپن دے جد اسی کہانیاں سندے سی یا کدی رام لیلا ویکھدے سی، موت نو بھائی پاوے نال بن کے رکھیا، پلنگ دے پاوے نال بن کے رکھیا. لیکن گل اے نہیں، اس گل نو کھولے ہے دھن گرو ارجن دیو جی مہاراج نے. چو بولے محلہ پنجواں، یہ ایسی بانی ہے جو سدگر نے راگ نہیں درج کیتا. ساری بانی گرو گرنتھ صاحب دی راگاں دے چ نہیں ہے، جب جی صاحب تے راگ نہیں ہے. سنسکرتی سلوک راگاں تو بنا نے، گاتھا فنے چھند چو بولے گاتھا، یہ ساریاں بانیاں راگاں تو بنا نے. پھر کبیر فرید دے سلوک بھٹاں دے سوئیے، پھر سلوک بارہ تو ودھیک پہلے پاتشاہ دے سلوک، تیجے چوتھے پنجویں نویں دے سلوک راگاں تو بنا نے. ایک چوتھائی بانی دا راگاں تو بنا ہونا کچھ کارن تے ہے. دراصل اے بانیاں وچارن والیاں نے، تے جنہ جنہ دتے راگ درج ہے کیرتن کرنا، گائن کرنا. کیرتن کر کے اس نال جڑنا ہے، وچار کر کے اس نو سمجھنا ہے، جنو سمجھنا ہے اس نال جڑنا ہے، جس نال جڑنا ہے انو سمجھنا ہے. بس اتنی گل ہے. چو بولے محلہ پنجواں، سمن جو اس پریم کی دم کے ہوتی ساٹھ، راون ہوتے سو رنگ نہیں جن سر دینے کاٹ. راون کوئی بھکاری نہیں سی، اتنا گہرا تپیشور کہ انہیں سیس اپنا کٹ کے ਸ਼ਿਵ ਜੀ ਦੇ ਅੱਗੋਂ ਰੱਖਿਆ। ਦਸ ਸਿਰਾਂ ਵਾਲਾ ਕਹਿੰਦੇ ਨੇ, ਮੈਂ ਅਰਜ਼ ਕਰਾਂ ਇਸ ਤਰ੍ਹਾਂ ਨਾ ਸਮਝ ਲੈਣਾ ਕਿ ਉਹਦੇ ਕੋਈ ਦਸ ਸਿਰ ਸਨ। ਸੋਚਣੀ ਇਤਨੀ ਮਹਾਨ ਸੀ, ਵਿਚਾਰ ਇਤਨੇ ਪ੍ਰਬਲ ਸਨ, ਯਾਦਾਂ ਇਤਨੀਆਂ ਪ੍ਰਬਲ ਸਨ ਕਿ ਜੋ ਦਸ ਸਿਰ ਸੋਚ ਸਕਦੇ ਨੇ ਉਹ ਇਕੱਲਾ ਸੋਚਦਾ ਸੀ। ਔਰ ਇਸ ਦਾ ਸਬੂਤ ਮਿਲਦਾ ਹੈ ਕਿ ਚਾਰੇ ਵੇਦ ਉਸਨੂੰ ਜ਼ਬਾਨੀ ਕੰਠ ਸਨ, ਉਹ ਜ਼ਬਾਨੀ ਪਾਠ ਕਰਦਾ ਸੀ, ਸਾਹਮਣੇ ਰੱਖ ਕੇ ਪਾਠ ਨਹੀਂ ਕਰਦਾ ਸੀ। ਮੈਂ ਦੇਖਿਆ ਹੈ ਸਾਰੀ ਜ਼ਿੰਦਗੀ ਕਈ ਕੀਰਤਨੀ ਹੈ ਸ਼ਬਦ ਗਾਇਨ ਕਰਦੇ ਨੇ, ਮੇਰੇ ਖਿਆਲ ਸੈਂਕੜੇ ਦਫ਼ਾ ਗਾਇਨ ਕੀਤਾ ਹੋਵੇਗਾ, ਅਜੇ ਵੀ ਲਿਖ ਕੇ ਅੱਗੋਂ ਰੱਖ ਦੇਣ, ਚੇਤੇ ਨਹੀਂ, ਯਾਦ ਨਹੀਂ। ਸਾਰੀ ਜ਼ਿੰਦਗੀ ਪਾਠ ਕੀਤਾ ਹੈ ਪਰ ਅਜੇ ਵੀ ਗੁਟਕੇ ਦੀ ਲੋੜ ਹੈ। ਨਾ ਜਪਜੀ ਕੰਠ ਹੈ, ਨਾ ਜਾਪ ਸਾਹਿਬ ਕੰਠ ਹੈ, ਨਾ ਸਵਈਏ ਕੰਠ ਨੇ, ਨਾ ਆਨੰਦ ਸਾਹਿਬ ਕੰਠ ਹੈ, ਨਾ ਚੌਪਈ ਕੰਠ ਹੈ, ਅਜੇ ਵੀ ਗੁਟਕੇ ਦੀ ਲੋੜ ਹੈ। ਤੇ ਸਾਰੀ ਜ਼ਿੰਦਗੀ ਕਰਦਾ ਕੀ ਰਿਹਾ, ਪੜ੍ਹਦਾ ਤੇ ਸਾਰੀ ਜ਼ਿੰਦਗੀ ਰਿਹਾ। ਇਸਦਾ ਮਤਲਬ ਚੇਤਾ ਹਾਫਜ਼ਾ ਤੇਰਾ ਇਤਨਾ ਕਮਜ਼ੋਰ ਕਿ ਰੋਜ਼ ਪੜ੍ਹ ਕੇ ਵੀ ਤੈਨੂੰ ਇੱਕ ਪੰਕਤੀ ਚੇਤੇ ਨਹੀਂ ਹੋ ਸਕੀ। ਔਰ ਹੈਰਾਨਗੀ ਆਉਂਦੀ ਹੈ ਉਦੋਂ ਮੈਨੂੰ ਕਿ ਇੱਕ ਸ਼ਬਦ ਨੂੰ ਹਜ਼ਾਰਾਂ ਦਫ਼ਾ ਗਾਇਆ ਹੋਵੇਗਾ, 30-40 ਸਾਲ ਤੋਂ ਗਾ ਰਹੇ ਨੇ ਪਰ ਅਜੇ ਵੀ ਲਿਖੇ ਹੋਏ ਦੀ ਲੋੜ ਹੈ ਵਾਜੇ ਤੇ। ਚਾਰੇ ਵੇਦ ਜ਼ਬਾਨੀ ਕੰਠ ਨੇ, ਰਾਵਣ ਨੂੰ ਜ਼ਬਾਨੀ ਪਾਠ ਕਰਦਾ ਹੈ। ਇਸ ਤੋਂ ਗੱਲ ਸਪਸ਼ਟ ਹੋ ਗਈ ਕਿ ਮਨ ਬੜਾ ਇਕਾਗਰ ਹੋਵੇਗਾ, ਯਾਦ ਸ਼ਕਤੀ ਬੜੀ ਤਿੱਖੀ ਹੋ ਜਾਂਦੀ ਹੈ ਅਗਰ ਮਨ ਵਿੱਚ ਟਿਕਾਓ ਹੋਵੇ। ਤੇ ਮਨ ਚੰਚਲ ਚਲ ਚਲ ਚੱਲ ਹੀ ਰਿਹਾ ਚੱਲ ਹੀ ਰਿਹਾ, ਤੋ ਖਿਮਾ ਕਰਨੀ, ਖਿਣ ਖਿਣ ਵਿੱਚ ਬੋਲੇਗਾ, ਕੁਛ ਵੀ ਚੇਤੇ ਨਹੀਂ, ਬੁਲੱਕੜ ਹੋਵੇਗਾ, ਬਿਲਕੁਲ ਭੁੱਲ ਜਾਏਗਾ। ਬੁਲਾਵੜੇ ਬੁੱਲੀ ਬੁੱਲ ਬੁੱਲ ਪੱਛੋ ਤਾਣੀ। ਚੇਤੇ ਸ਼ਕਤੀ, ਵਿਚਾਰ ਸ਼ਕਤੀ, ਸੋਚ ਸ਼ਕਤੀ ਰਾਵਣ ਦੀ ਬੜੀ ਪ੍ਰਬਲ, ਉਪਾਸ਼ਨਾ ਇਸਦੀ ਬੜੀ ਮਹਾਨ। ਔਰ ਜੋ ਇਤਨੀ ਉਪਾਸ਼ਨਾ ਕਰੇ ਤਾਂ ਉਸਦੇ ਕੋਲ ਆਨੰਦ ਤੇ ਹੋਵੇਗਾ, ਰਸ ਤੇ ਹੋਵੇਗਾ, ਤਾਂ ਆਨੰਦ ਦੇ ਸਮਾਂ ਖੋ ਜਾਂਦਾ ਹੈ। ਕਈ ਦਫ਼ਾ ਕੋਈ ਸੰਗੀਤਕਾਰ ਐਸੀ ਸੰਗੀਤ ਦੀ ਧੁਨ ਅਲਾਪਦਾ ਹੈ, ਲੋਕੀ ਕਹਿੰਦੇ ਨੇ ਇਸਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ, ਭਾਵ ਸਮਾਂ ਖੋ ਗਿਆ। ਕਦੀ ਕੋਈ ਕਵੀ ਆਪਣੀ ਰਚਨਾ ਇਸ ਢੰਗ ਨਾਲ ਪੇਸ਼ ਕਰਦਾ ਹੈ ਔਰ ਉਸਦੇ ਚ ਇਤਨੀ ਗਹਿਰਾਈ ਆਉਂਦੀ ਹੈ, ਸਰੋਤੇ ਕਹਿ ਦਿੰਦੇ ਨੇ ਇਸ ਕਵੀ ਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ, ਵਕਤ ਰਿਹਾ ਹੀ ਨਹੀਂ, ਸਮਾਂ ਰਿਹਾ ਹੀ ਨਹੀਂ। ਕਦੀ ਕਦਾਈ ਪਾਠ ਕਰਦਿਆਂ ਐਸਾ ਮਨ ਜੁੜਿਆ, ਸਮਾਂ ਖੋ ਗਿਆ, ਖੋ ਗਿਆ, ਕੁਛ ਨਹੀਂ ਚੇਤਾ ਰਿਹਾ। ਘੰਟਾ ਇੰਜ ਬਤੀਤ ਹੋਇਆ ਜਿਵੇਂ ਇੱਕ ਮਿੰਟ। ਤੋ ਬਾਕੀ ਇਹ 59 ਮਿੰਟ ਕਿੱਥੇ ਚਲੇ ਗਏ, ਖੋ ਗਏ, ਸਮਾਂ ਖੋ ਗਿਆ, ਨਹੀਂ ਰਿਹਾ ਸਮਾਂ। ਦਿਨ ਸਰੈਨ ਵੇਦ ਨਹੀਂ ਸ਼ਾਸਤਰ ਤਾਂ ਬਸੇ ਨਿਰੰਕਾਰਾ। ਰਾਵਣ ਦਾ ਮਨ ਐਸਾ ਟਿਕ ਜਾਂਦਾ ਸੀ ਵੇਦਾਂ ਦੇ ਪਾਠ ਵਿੱਚ, ਇਹ ਮੰਤਰ ਜਪਦਾ ਸੀ ਓਮ ਨਮ ਸ਼ਿਵਾਏ, ਸ਼ਿਵ ਜੀ ਦਾ ਉਪਾਸ਼ਕ ਸੀ, ਓਮ ਨਮ ਸ਼ਿਵਾਏ ਇੰਜ ਜਪਦਾ ਸੀ। ਔਰ ਜਪ ਇਸਦਾ ਕੋਈ ਐਸਾ ਨਹੀਂ ਸੀ ਕਿ 10-20 ਮਿੰਟ ਅੱਧਾ ਘੰਟਾ ਜਪਣਾ, ਜਦ ਜਪਣ ਲੱਗਣਾ ਅਗਰ ਰਸ ਦੇ ਚ ਡੁੱਬ ਗਿਆ ਤਾਂ 4-4 ਦਿਨ ਜਪਦੇ ਰਹਿਣਾ। ਇਸ ਤਰ੍ਹਾਂ ਦਾ ਸੀ ਪੁਰਸ਼, ਅਭਿਆਸੀ, ਨਾਮ ਅਭਿਆਸੀ। ਸਿਆਣਾ ਵੀ ਬੜਾ ਸੀ ਇਹਦੇ ਜ਼ਮਾਨੇ ਚ, ਲੰਕਾ ਨੇ ਉੱਨਤੀ ਇਤਨੀ ਕੀਤੀ ਸੀ ਕਿ ਚੰਦ ਸੁਰਤ ਜਾਂ ਕੇ ਤਕ ਪਤ ਰਸੋਈ, ਬੈਸੰਤਰ ਜਾਂ ਕੇ ਕਪਰੇ ਧੋਏ। ਸੂਰਜ ਦੀਆਂ ਕਿਰਨਾਂ ਨਾਲ ਉਸਦੇ ਰਸੋਈ ਦੇ ਚੁੱਲ੍ਹੇ ਸਿੱਧੇ ਜਲਦੇ ਸਨ। ਇਹ ਸੌਰ ਊਰਜਾ ਤੇ ਲੋਕੀ ਅੱਜ ਵਰਤੋਂ ਦੇ ਚ ਲੈ ਰਹੇ ਨੇ, ਪਰ ਇਸਦਾ ਜ਼ਿਕਰ ਉਦੋਂ ਦਾ ਹੈ ਵੀ ਰਾਵਣ ਇਸ ਤਰ੍ਹਾਂ ਕਰਦਾ ਸੀ, ਖੁਦੀ ਲੰਕਾ ਚ ਐਸਾ ਸੀ ਉਸਦੇ ਵਕਤ। ਇਤਨਾ ਰਸ ਤੇ ਇਤਨਾ ਆਨੰਦ ਦੇ ਚ ਉਸਦੀ ਦੁਨੀਆਂ ਚ ਸਮਾਂ ਖੋ ਗਿਆ ਸੀ। ਕਾਲ ਨੂੰ, ਸਮੇਂ ਨੂੰ ਉਹਨੇ ਮੰਜੇ ਦੇ ਪਾਵੇ ਨਾਲ ਬੰਨ ਕੇ ਰੱਖਿਆ, ਇਸ ਤੋਂ ਮੌਤ ਨਾ ਲੈਣਾ ਮੁਰਾਦ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਯਾਨੀ ਇੰਜ ਕਹੋ ਕਿ ਭਾਰਤ ਵਿਚ ਇੱਕੋ ਹੀ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ, جنہاں نے راون نال انصاف کیتا ورنہ کسے نے بھی نہیں کیتا. ستگر کہندے نے سمن جو اس پریم کی دم کے ہوتی ساٹھ راون ہوتے سو رنگ نے جن سر دینے کاٹ. راون کوئی بکھاری نہیں سی, شیو جی دی اپاسنا کردیاں ایسا لین ہویا ہے, ایسا مست ہویا ہے, پیٹا کی رکھا سب کچھ تچھ پرتیت ہویا, سیس کٹ کے اگوں رکھ دیتا, سب کچھ فضول پرتیت ہویا. سیس مہان ہے, ایک کٹ کے اگوں رکھیا تے او دا ایک سر دساں سراں ورگا, بڑی سوچنی بڑی یاداں. بھارت دے ایک ہور سنت ایک ہور رشی ہویا جنوں سہنسر باؤ کہندے نے, ہزاراں باواں والا. خودی دو باواں دے اتنی طاقت جویں ہزاراں باواں, یعنی اگر ایک ہزار منک اس دے ماتات نے اس دے قابو چ نے, خودیاں دو باواں ہزاراں منکھاں نوں قابو چ کر سکدیاں نے, کیونکہ ہزاراں باواں والا آپ ہی ہو گیا. شاہ جہاں اورنگزیب نو جو چٹھی لکھ دین جیل دے چھاؤں, وہ کہنن دین روز لک سوار بودم امروز موتاج یک کا سیابم. اے میرے بچے اورنگزیب, ایک دن او سی میری زبان تو ایک بول نکلدا سی تے ہزاراں منک سلام کر کے جھک کے منن نو تیار سن. اج میں ہزار دفعہ بولا کوئی ایک بھی سنن نو تیار نہیں, کوئی ایک بھی منن نو تیار نہیں. اج میرے بولنے چ کچھ بھی نہیں, اج میری زبان وچ کچھ بھی نہیں. کسے وقت میری زبان اس چوچ لکلیا ہویا ایک بول ہزاراں منکھاں نو سجدے کرن تے مجبور کر دیندا سی, ہزاراں دے ہتھ جڑ جاندے سن. اج نہیں. سہنسر باؤ لگدا ہے بڑا سورویر ہوئے گا, بڑا شکتیشالی ہوئے گا, دہ سر دساں سراں والا, جو دس سر نہیں سوچ سکدے وہ راون سوچ سکدا سی, جو دس سر چنتن نہیں کر سکدے وہ کلا کر سکدا سی. تدی تے اس نوں چاریں وید زبانی کنٹھ نے. میں پھر عرض کراں, ساری زندگی پاٹھ کردیاں کئیاں نوں ہو گئے نے جب جی صاحب کنٹھ کوئی نہیں, جب صاحب کنٹھ کوئی نہیں. تو اس دا مطلب ہے چت لا کے کدی پڑھیا ہی نہیں. اس واسطے وہ چت دا حصہ نہیں بنے, کچھ بھی نہیں. اور میں یہی عرض کراں, پڑھنا ادوں بندگی ہو جاندی ہے اگر چیتا جوڑ دئیے, سننا ادوں بندگی ہو جاندی ہے اگر چیتا جوڑ دئیے, جپنا ادوں بندگی ہو جاندی ہے اگر چیتا جوڑ دئیے. چیتا جڑ گیا تو پاٹھ دیچ بھی سما کھو جائے گا نہیں رہے گا. میں نو ایک بہت پرانی گھٹنا چیتے آئی ہے. میں بابا بلوند سنگھ نال کوئی 8-10 سال رہا, ویاکرن دے بڑے پنڈت سن نرملے, یہ سن 73 دیچ بابا شام سنگھ جی دے ڈیرے امرتسر دے چلانا کر گئے. بھوبنیشور دی گل ہے, اڑیسا دی راجدھانی بھوبنیشور کٹک. سویرے وہ کتھا کردے ہوں دے سن, انہاں دے نچ میں انہاں کول ودیارتھی دے روپ وچ پڑھدا سی, تے شام نو پاوے میں وی کتھا کردا سی. اس دن سنت پیارا سنگھ جی نے آنا سی, انہاں دے متر سن بزرگ سن, تے وہ وی گرو گرنتھ صاحب جی مہاراج دی بانی دے بڑے پنڈت. تے مینوں کہن لگے, دو سنگھ جڑے جا رہے ہیں انہاں نوں لینے واسطے ٹرین سٹیشن تے, تو وی نال چلا جا. میں ٹھیک ہے چلے جانے. واپس آئے بابا جی اپنے کمرے چ ملے, تے میں سبھاوک پوچھ لیا, مہاراج کتھا ہو گئی؟ کہنے ہاں کھپ کے آ گئے ہیں. میں کہ حد ہو گئی, کھپ کے آ گیا. اس طرح دے شبد میں پہلی دفعہ سنے. تو میں کہ مینوں تے یہ چوٹ لگی ہے بڑی, آپ دے نہ بولاں تو کھپ کے آ گیا. ਕਹਿਣ ਲੱਗੇ ਹਾਂ ਮਸਕੀਨ ਤੂੰ ਨਹੀਂ ਸਮਝੇਗਾ, ਜਦ ਕਥਾ ਹੋ ਜਾਂਦੀ ਹੈ ਤਾਂ ਬੰਦਗੀ ਹੈ, ਜਦ ਕਰਨੀ ਪੈਂਦੀ ਹੈ ਤਾਂ ਖਪਣਾ ਹੀ ਹੈ, ਔਰ ਕੁਛ ਵੀ ਨਹੀਂ ਹੈ, ਖਪਣਾ ਹੀ ਹੈ। ਜਦ ਪਾਠ ਹੋ ਜਾਂਦਾ ਹੈ ਤਾਂ ਬੰਦਗੀ ਹੈ, ਤੇ ਜਦ ਕਰਨਾ ਪੈਂਦਾ ਤਾਂ ਖਪਣਾ ਹੀ ਹੈ, ਔਰ ਕੁਛ ਵੀ ਨਹੀਂ। ਜਦ ਕੀਰਤਨ ਹੋ ਜਾਂਦਾ ਹੈ ਤਾਂ ਬੰਦਗੀ ਹੈ, ਜਦ ਕਰਨਾ ਪੈਂਦਾ ਤਾਂ ਖਪਣਾ ਹੀ ਹੈ, ਔਰ ਕੁਛ ਨਹੀਂ। ਜਦ ਕੀਰਤਨ ਦੀ ਸਰੋਤ ਹੋ ਜਾਂਦੀ ਹੈ ਤਾਂ ਬੰਦਗੀ ਹੈ, ਤੇ ਜੇ ਨਾ ਹੋਈ ਤਾਂ ਖਪਣਾ ਹੀ ਹੈ। ਉਦੋਂ ਮੇਰੀ ਸਮਝ ਚ ਨਹੀਂ ਆਈ ਸੀ ਗੱਲ, ਮੈਂ ਸੋਚਦਾ ਸੀ ਚਲੋ ਹੁਣ 80 ਵਰਿਆਂ ਦੇ ਹੋ ਗਏ ਨੇ, ਅਨੋੜੀਆਂ ਗੱਲਾਂ ਕਰਨ ਲੱਗ ਪਏ ਨੇ। ਯਕੀਨ ਜਾਣੋ ਮੇਰੀ ਸ਼ਰਧਾ ਨੂੰ ਚੋਟ ਲੱਗੀ ਸੀ। ਮੈਂ ਕਿਹਾ 80 ਸਾਲ ਦੇ ਹੋ ਗਏ ਨੇ, ਬਿਰਧ ਬਹੁਤ ਹੋ ਗਏ ਨੇ, ਅਨਹੋਣੀਆਂ ਜਿਹੀਆਂ ਗੱਲਾਂ ਕਰਨ ਲੱਗ ਪਏ ਨੇ। ਮੈਂ ਸੰਗਤਾਂ ਕੋਲ ਪੁੱਛਿਆ ਮੈਂ ਕੋਈ ਖਾਸ ਘਟਨਾ ਘਟੀ ਹੈ ਕਥਾ ਕਰਦੇ? ਨਹੀਂ ਜੀ, ਕਹਿੰਦੇ ਘੰਟਾ ਬਹੁਤ ਸੋਹਣੇ ਆਰਾਮ ਨਾਲ ਕਥਾ ਕਰਕੇ ਆਏ ਨੇ। ਮੈਂ ਕਿਹਾ ਬਾਬਾ ਜੀ ਤੇ ਖਪਣਾ ਹੀ ਕਹੀ ਜਾਂਦੇ ਨੇ, ਉਹਨਾਂ ਦੇ ਆਪਣੇ ਮਨ ਦੀ ਬਿਰਤੀ ਨਹੀਂ ਜੁੜਾਇਆ ਹੋਏਗਾ, ਨਹੀਂ ਜੁੜਿਆ ਹੋਵੇਗਾ ਮਨ, ਨਹੀਂ ਇਕਾਗਰਤਾ ਬਣੀ। ਲੇਕਿਨ ਗਾਲਬਨ 5-10 ਸਾਲ ਜਦ ਇਸ ਹਾਦਸੇ ਨੂੰ ਹੋਇਆ ਲੰਘ ਗਏ ਤਾਂ ਮੈਨੂੰ ਇੱਕ ਸਮਝ ਚ ਆਈ ਇਹ ਗੱਲ, ਪਤਾ ਨਹੀਂ ਤੁਸੀਂ ਬਰਦਾਸ਼ਤ ਕਰ ਸਕੋਗੇ ਕਿ ਨਹੀਂ। ਅਕਸਰ ਰੋਜ਼ ਖਪਣਾ ਹੀ ਆਉਂਦਾ ਹੈ, ਬੰਦਗੀ ਤੇ ਕਿਸੇ ਦਿਨ ਆਉਂਦੀ ਹੈ, ਇਹ ਵੀ ਮਹਿਸੂਸ ਕਰ ਰਿਹਾ, ਕਿਸੇ ਦਿਨ ਆਉਂਦੀ, ਚਾਹੇ ਉਹ ਪਾਠ ਹੈ, ਚਾਹੇ ਬਾਕੀ ਦਾ ਕਰਮ ਕਾਂਡ ਹੈ, ਚਾਹੇ ਸੇਵਾ ਹੈ। ਸੇਵਾ ਦੇ ਸਰੂਰ ਆ ਗਿਆ ਬੰਦਗੀ, ਨਹੀਂ ਤੇ ਖਪਣਾ ਹੀ ਹੈ, ਔਰ ਕੁਛ ਨਹੀਂ। ਪਾਠ ਦੇ ਚ ਮਨ ਜੁੜ ਗਿਆ ਤਾਂ ਬੰਦਗੀ, ਨਹੀਂ ਤੇ ਥਕੇਵਾਂ ਅਕੇਵਾਂ, ਔਰ ਕੁਛ ਵੀ ਨਹੀਂ ਹੈ। ਉਹਦੇ ਤੇ ਥਕਣਾ ਹੀ ਟੁੱਟਣਾ ਹੋਵੇਗਾ, ਔਰ ਕੀ ਹੈ। ਔਰ ਫਿਰ ਮੈਨੂੰ ਹੋਰ ਬਚਨ ਵੀ ਉਹਨਾਂ ਦੇ ਚੇਤੇ ਆਏ, ਬੰਦਗੀ ਉਸਦੀ ਬਖਸ਼ਿਸ਼ ਹੈ, ਖਪਣਾ ਸਾਡੀ ਮਜਬੂਰੀ ਹੈ। ਫਿਰ ਇੰਜ ਵੀ ਮੈਨੂੰ ਚੇਤੇ ਆਈ ਗੱਲ, ਇਹ ਵੀ ਠੀਕ ਹੈ, ਉਦੋਂ ਮੈਨੂੰ ਨਹੀਂ ਆਈ ਸੀ ਸਮਝ ਚ। ਬੰਦਗੀ ਉਸਦੀ ਬਖਸ਼ਿਸ਼ ਹੈ, ਉਸਦੀ ਦੇਣ ਹੈ, ਉਹਦੀ ਰਹਿਮਤ ਹੈ, ਕਿ ਖਪਣਾ ਸਾਡੀ ਕਮਜ਼ੋਰੀ ਹੈ, ਸਾਡੀ ਮਜਬੂਰੀ ਹੈ। ਔਰ ਯਕੀਨ ਜਾਣੋ ਮੈਨੂੰ ਉਦੋਂ ਇੰਜ ਪ੍ਰਤੀਤ ਹੋਇਆ ਸੀ, ਬੁੱਢੇ ਹੋ ਗਏ ਨੇ ਬਹੁਤ, 80ਆਂ ਤੋਂ ਵੀ ਟੱਪ ਗਏ ਨੇ, ਤੇ 70-72 ਦੀ ਜਿਹੜੀ ਗੱਲ ਹੈ ਉਹ ਮੈਂ ਕਿਹਾ ਇਹਨਾਂ ਤੇ ਲਾਗੂ ਹੋ ਗਈ ਹੈ। ਹੁਣ ਕਥਾ ਨੂੰ ਵੀ ਖਪਣਾ ਕਹਿਣ ਲੱਗ ਪੈਣਾ, ਪਾਠ ਨੂੰ ਵੀ ਖਪਣਾ ਕਹਿਣ ਲੱਗ ਪੈਣਾ। ਲੇਕਿਨ ਬਾਅਦ ਵਿੱਚ ਮੈਨੂੰ ਸਮਝ ਆਈ, ਪਾਠ ਕਰਦਿਆਂ ਅਗਰ ਮਨੁੱਖ ਥੱਕ ਗਿਆ, ਟੁੱਟ ਗਿਆ, ਤਾਂ ਇਹ ਖਪਣਾ ਹੀ ਹੈ। ਪਾਠ ਕਰਦਿਆਂ ਪਤਾ ਨਹੀਂ ਕਿਤਨੇ ਸਾਲਾਂ ਦੀ ਥਕਾਵਟ ਲੈ ਗਈ, ਕਿਤਨੇ ਜਨਮਾਂ ਦੀ ਥਕਾਵਟ ਲੈ ਗਈ, ਕੋਈ ਸਰੂਰ ਉਤਾਰ ਹੀ ਹੋ ਗਿਆ, ਇਹ ਬੰਦਗੀ ਹੈ, ਇਹੀ ਬੰਦਗੀ। ਔਰ ਕਿਸ ਨੂੰ ਬੰਦਗੀ ਕਹਿੰਦੇ? ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਨਹੀਂ ਤੇ ਲੋਕੀ ਸਿਰ ਢਾ ਕੇ ਮੱਥੇ ਤੇ ਵੱਟ ਪਾ ਕੇ ਹੌਕੇ ਭਰਦਿਆਂ ਤੁਹਾਨੂੰ ਮੰਦਰ ਮਸਜਿਦ ਗੁਰਦੁਆਰਿਆਂ ਚ ਮਿਲਣਗੇ, ਡਿੱਗੇ ਹੋਏ ਸਿਰ, ਡੱਠੇ ਹੋਏ ਸਿਰ, ਬੋਝਲ ਸਿਰ, ਚਿੰਤਾ ਨਾਲ ਦਬੇ ਹੋਏ, ਮਾਜ਼ੀ ਦੀਆਂ ਯਾਦਾਂ ਵਿੱਚ ਭਰੇ ਹੋਏ, ਇਹੀ ਕੁਛ ਆਉਂਦਾ। ਔਰ ਕੀ ਕਹਿੰਦੇ ਨੇ, ਰਾਵਣ ਦੀ ਦੁਨੀਆਂ ਵਿੱਚ ਸਮਾਂ ਨਹੀਂ ਸੀ, ਵਕਤ ਨਹੀਂ ਸੀ, ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ, ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ। ਇਤਨੀ ਉਪਮਾ, ਔਰ ਇਸ ਨੂੰ ਮੂਰਖ ਕਿਉਂ ਕਿਹਾ ਗਿਆ? ਸਾਰੀਆਂ ਬੁਰਾਈਆਂ ਇਸ ਨਾਲ ਕਿਉਂ ਜੋੜੀਆਂ ਗਈਆਂ ਨੇ? ਔਰ ਸ਼ਾਇਦ ਦੁਨੀਆਂ ਵਿੱਚ ਇਤਨੀ ਬੇਇੱਜ਼ਤੀ ਕਿਸੇ ਦੀ ਵੀ ਨਹੀਂ ਹੋਈ ਜਿਤਨੀ ਰਾਵਣ ਦੀ। ਸਾਲ ਦੇ ਸਾਲ ਭਾਰਤ ਵਿੱਚ ਜਲਾਇਆ ਜਾਂਦਾ ਹੈ, ਸਾਲ ਦੇ ਸਾਲ। ਚਲੋ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ, ਦੋ ਦਫਾ ਜਲਾਇਆ, ਸਾਲ ਦੇ ਸਾਲ, ਹਜ਼ਾਰਾਂ ਸਾਲਾਂ ਤੋਂ ਜਲਾਇਆ ਜਾ ਰਿਹਾ, ਔਰ ਪਤਾ ਨਹੀਂ ਕਦੋਂ ਤੱਕ ਜਲਾਇਆ ਜਾਏਗਾ। ਉਹ ਵਿਚਾਰਾ ਕਦੋਂ ਦਾ ਰੁਖਸਤ ਹੋ ਗਿਆ, ਪਰ ਅਜੇ ਵੀ ਜਲਾ ਰਹੇ ਨੇ, ਅਜੇ ਵੀ ਉਸ ਨੂੰ ਬੇਇੱਜ਼ਤ ਕਰ ਰਹੇ ਨੇ। ਭਾਰਤ ਵਿੱਚ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਨਾ, ਪਤਾ ਕੀ ਹੈ ਤਰੀਕਾ? ਉਹਦਾ ਪੁਤਲਾ ਜਲਾਓ। ਹਿੰਦੁਸਤਾਨ ਵਿੱਚ ਇਹ ਢੰਗ ਹੈ, ਬਾਕੀ ਤੇ ਮੁਲਕਾਂ ਦਾ ਮੈਨੂੰ ਕੁਝ ਪਤਾ ਨਹੀਂ ਹੈ, ਪਰ ਹਿੰਦੁਸਤਾਨ, ਪਾਕਿਸਤਾਨ ਵਿੱਚ, ਬੰਗਲਾਦੇਸ਼ ਵਿੱਚ, ਏਸ਼ੀਆ ਦੇ ਕੁਝ ਹੋਰ ਮੁਲਕਾਂ ਵਿੱਚ ਕਿਸੇ ਦੀ ਬੇਇੱਜ਼ਤੀ ਕਰਨੀ, ਉਹਦਾ ਪੁਤਲਾ ਜਲਾਓ। ਔਰ ਪੁਤਲਾ ਜਲਾਉਣ ਤੋਂ ਮੁਰਾਦ ਤੈਨੂੰ ਅਸੀਂ ਇਨਕਾਰ ਕਰਦੇ ਹਾਂ, ਨਹੀਂ ਮੰਨਦੇ, ਤੂੰ ਕੁਛ ਵੀ ਨਹੀਂ। جلا دیتا ہے اسی تینوں، خاک کر دیتا ہے اسی تینوں، یا خاک کر دیں گے تینوں، یعنی نفرت ہے، گرنا ہے۔ تو سال دے سال اس نو جلایا جاندہ ہے، اتنی گرنا اتنی گرنا۔ پتہ ہے کیوں؟ ہار گیا۔ جو ہار جائے شیطان بن جاندہ ہے، جو جیت جائے بھگوان بن جاندہ ہے۔ قلم دے دھنی، دماغ دے دھنی، خوش آمدی ہمیشہ جیتو دے آلے دوالے گھومتے ہوندے نے، ہارے ہوئے دے نہیں۔ ہارے ہوئے نال کون چلتا ہے؟ ہارے ہوئے دے پیچھے کون چلے گا؟ قلم دے دھنی، دماغ دے دھنی، سوچن دے دھنی، سب جیتو دے پیچھے چلتے ہیں۔ ہار ہو گئی سی۔ اور آپ سن کے حیران ہو گئے، اس وشے نو میں لمکاوانا۔ ودوان منتے نے ہندوستان دے راون رام تو نہیں ہارے، راون اپنے برا تو ہارے ہے، ببھیشن تو۔ ببھیشن نے جو راون دا برا سی، سارے سیکرٹ آؤٹ کر دیتے، سب کچھ دس دیتا رام نو، اس طرح مر سکتا ہے، سب کچھ دس دیتا، سارا راز اگل دس دیتا۔ پتا ہے ہندوستان وچ کی کہندے نے، منک دشمن دی مار تو بچ سکتا ہے، برا دی مار تو نہیں بچ سکتا۔ بہت نیڑے ہے، بہت نیڑے، انہیں تے نیڑیوں وار کرنا ہے۔ ایک 500 گز دی دوری تو گولی چلائے، پتہ نہیں لگنی ہے کہ نہیں، تے ایک متھے جو تے ریوالور رکھ کے گولی چلائے، وہ تے لگنی ہی لگنی، وہ تے خطا نہیں جانی۔ درا دا وار بالکل نیڑے ہے، بہت نیڑے ہے، خطا نہیں جانا، خالی نہیں جانا۔ راون دی موت ببھیشن دے ہتھوں ہوئی، برا دے ہتھوں ہوئی۔ انج کہہ لئیے سارے راز جو ہے دس دیتے ہیں۔ دھن گرو ارجن دیو جی مہاراج نو کہنا پیا ہے، شیواں دا بھگت اور اتنا وڈا بھگت، اندر خیال آیا کی پیٹ کراں، تو سیس کٹ کے رکھ دیتا۔ تین صاحب کی بات جے آکھے، کہو نانک کیا دیجے، سیس بڑے کر ویسن دیجے۔ ایسا کوئی کر بھی سکتا ہے؟ راون نے کر کے دکھایا، اس نے کر کے دکھایا۔ بھائی صاحب بھائی نند لال کہندے نے، ہاتھ جوڑ کے گرو گوبند سنگھ جی مہاراج دے چرن چ، گفتم کے جان دے ہم، ایک ارزوئی ہے، اے سیس قدماں دے چ رکھ دیں تھوڑے، کیوں سیس کٹ کے کیوں رکھنا چاہنا ہے؟ سیس دے بدلے تینوں کی چاہیے؟ تم وپاری دا پتر ہے، دیوان ہے، سیانا ہے، کوئی اپنی جان ایویں تے نہیں دیندا، کی چاہیے تینوں بدلے چ؟ بھائی صاحب کہندے نے، گفتم کے جان دے ہم، عوضِ یک نگاہے تو ایک میر دی نگاہ کر دے، بس اس دے بدلے سیس لے، جیونا ہی نہیں چاہتے۔ اسی تے جی رہے ہیں ایک نگاہ واسطے، اسی تے جی رہے ہیں ایک میر دی نگاہ واسطے۔ گفتم کہ جان دے ہم، عوضِ یک نگاہے تو گفتا میاں نے ماو تو سودا نمیشود۔ بھائی صاحب کہندے نے، میرے مرشد نے آکھے سودا سانو منظور نہیں ہو سکتا۔ جان بھی پرماتما دی رحمت دی قیمت نہیں ہے، بخشش دی قیمت نہیں ہے۔ پھر تے جان وڈی ہو گئی، پرماتما دی رحمت تے کچھ بھی نہ ہوئی۔ جان بھی کچھ نہیں ہے، یہ سر بھی کچھ نہیں ہے، پھر بھی یہ راون عظیم ہے، اتنا آنندت ہے، اتنا رسدے چ ہے، اُدھی دنیا چ سما نہیں ہے، ہر وقت مگن۔ دوسری کہ اس دی کوئی غلطی پہلے لکشمن تو ہوئی ہے، اُدھی پین دی نک کٹی، اُنا دن سویمبر، یہ سویمبر دی پرتھا عام سی، بچیاں اپنا ور خود چن دیا سن۔ سویمبر دا مطلب ہی انہیں سویم ور، خود چننا ہے، آپ چننا ہے، ماں باپ چناؤ نہیں کریں گے، سماج چناؤ نہیں کرے گا، بچی خود چناؤ کرے گی۔ ਇਹ ਗੱਲ ਵੱਖਰੀ ਹੈ ਸੀ ਤਾਂ ਸਵੰਬਰ ਦੁਰੋਪਦੀ ਸਵੰਬਰ ਸੰਯੋਗਤਾ ਸਵੰਬਰ ਦਾ ਜ਼ਿਕਰ ਹੈ ਕਿਉਂਕਿ ਇਤਿਹਾਸਕ ਇਸਤਰੀਆਂ ਨੇ ਸਾਰਿਆਂ ਦੇ ਸਵੰਬਰ ਆਉਂਦੇ ਸਨ। ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਮੁਗਲੇ ਆਜ਼ਮ ਅਕਬਰ ਆਇਆ ਔਰ ਉਹ ਲੰਗਰ ਵਿੱਚ ਬਕਾਇਦਾ ਬੈਠਾ ਹੈ ਕਿਉਂਕਿ ਸਤਿਗੁਰ ਦਾ ਹੁਕਮ ਸੀ ਪਹਿਲੇ ਪੰਗਤ ਪਾਛੇ ਸੰਗਤ। ਵਰਨ ਵੰਡ ਨੂੰ ਤੋੜਨਾ ਸੀ, ਜਾਤ ਪਾਤ ਨੂੰ ਤੋੜਨਾ ਸੀ, ਊਚ ਨੀਚ ਨੂੰ ਤੋੜਨਾ ਸੀ, ਪਹਿਲੇ ਪੰਗਤ ਤੋਂ ਪੰਗਤ ਵਿੱਚ ਬੈਠਾ। ਅਸੀਂ ਬੜੇ ਮਾਣ ਨਾਲ ਇਸ ਇਤਿਹਾਸ ਨੂੰ ਬਿਆਨ ਕਰਦੇ ਹਾਂ ਕਿਉਂਕਿ ਇਤਿਹਾਸਕ ਮਨੁੱਖ ਹੈ। ਹਜ਼ਾਰਾਂ ਮਨੁੱਖ ਰੋਜ਼ ਆਉਂਦੇ ਸਨ ਪੰਗਤ ਵਿੱਚ ਬੈਠਦੇ ਸਨ, ਕੋਈ ਜ਼ਿਕਰ ਨਹੀਂ। ਪਰ ਅਕਬਰ ਦਾ ਜ਼ਿਕਰ ਕਿਉਂਕਿ ਅਕਬਰ ਇਤਿਹਾਸਕ ਮਨੁੱਖ ਹੈ। ਤੋ ਦ੍ਰੋਪਦੀ ਇਤਿਹਾਸਕ ਇਸਤਰੀ ਹੈ, ਸੀਤਾ ਇਤਿਹਾਸਕ ਇਸਤਰੀ ਹੈ। ਸਵੰਬਰ ਦਾ ਉਹਨਾਂ ਦਾ ਜ਼ਿਕਰ ਹੈ, ਸਭ ਦੇ ਸਵੰਬਰ ਹੀ ਆਉਂਦੇ ਸਨ। ਸਰੂਪ ਨਖਾ ਨੇ ਵਰ ਚੁਣ ਲਿਆ ਲਕਸ਼ਮਣ ਨੂੰ ਸਵੰਬਰ, ਜੈ ਮਾਲਾ ਪਹਿਨਾਉਣ ਲੱਗੀ ਲੰਬੀ ਚੌੜੀ ਗਾਥਾ, ਬਦਲੇ ਚ ਗੁੱਸੇ ਚ ਨੱਕ ਕੱਟ ਦਿੱਤੀ। ਸਾਰੀ ਜ਼ਿੰਦਗੀ ਲਈ ਕਿਸੇ ਨੂੰ ਕਰੂਪ ਕਰ ਦੇਣਾ ਇਹ ਕਿੱਥੋਂ ਦੇ ਇਨਸਾਫ ਦੀ ਗੱਲ ਹੈ। ਔਰ ਜਿੱਥੇ ਨੱਕ ਕੱਟੀ ਉੱਥੇ ਸ਼ਹਿਰ ਅੱਜ ਵਸਿਆ, ਉਸ ਸ਼ਹਿਰ ਦਾ ਨਾਂ ਹੈ ਨਾਸਿਕ। ਨਾਸਿਕ ਮਹਾਰਾਸ਼ਟਰੀਨ ਜ਼ਬਾਨ ਵਿੱਚ ਨੱਕ ਨੂੰ ਨਾਸ਼ਕਾ ਕਰਕੇ ਕਹਿੰਦੇ, ਨਾਸ਼ਕਾ ਨਾਸਿਕ। ਉੱਥੇ ਮੰਦਿਰ ਵੀ ਹੈ ਸਰੂਪ ਨੱਖਾ ਦਾ, ਨੱਕ ਕੱਟੀ ਹੋਈ ਦਿਖਾਈ ਗਈ ਹੈ, ਦਾਸ ਉਹ ਦੇਖ ਕੇ ਆਇਆ। ਤੇ ਸਰੂਪ ਨੱਖਾ ਦੇ ਨਾਂ ਦੇ ਉੱਤੇ ਸ਼ਹਿਰ ਹੈ ਨਾਸ਼ਿਕ, ਉਸੇ ਦੇ ਨਾਂ ਤੇ ਇੱਥੇ ਹੀ ਨੱਕ ਕੱਟੀ। ਇਹ ਤੇ ਕੋਈ ਧਰਮ ਨਹੀਂ ਹੈ, ਇਹ ਤੇ ਕੋਈ ਦਇਆ ਵਾਲੀ ਪ੍ਰੇਮ ਵਾਲੀ ਗੱਲ ਨਹੀਂ। ਦਿਵ ਦ੍ਰਿਸ਼ਟੀ ਨਾਲ ਬਦਲਣਾ ਚਾਹੀਦਾ ਸੀ, ਸਮਝਾ ਬੁਝਾ ਕੇ ਬਦਲਣਾ ਚਾਹੀਦਾ ਸੀ। ਉਹ ਤੇ ਉਸ ਜ਼ਮਾਨੇ ਦੀ ਬਣੀ ਹੋਈ ਪ੍ਰਥਾ ਦੇ ਮੁਤਾਬਕ ਆਪਣਾ ਵਰ ਚੁਣਦੀ ਹੈ, ਨੱਕ ਕੱਟਣ ਦੀ ਤੇ ਲੋੜ ਨਹੀਂ ਸੀ। ਤੇ ਜੇ ਬਦਲੇ ਦੀ ਭਾਵਨਾ ਰਾਵਣ ਦੇ ਅੰਦਰ ਪੈਦਾ ਵੀ ਹੋ ਗਈ ਤੇ ਮਜਬੂਰੀ ਹੈ। ਏਸ਼ੀਆ ਦੇ ਵਿੱਚ ਐਸਾ ਮਾਨਸਿਕ ਮੰਡਲ ਹੈ ਕਿ ਮਨੁੱਖ ਬਾਕੀ ਸੰਬੰਧੀਆਂ ਦੀ ਤੋਹੀਨ ਬਰਦਾਸ਼ਤ ਕਰ ਸਕਦਾ ਹੈ, ਭਰਾ ਭੈਣ ਦੀ ਤੋਹੀਨ ਨਹੀਂ ਬਰਦਾਸ਼ਤ ਕਰਦਾ। ਇਹ ਏਸ਼ੀਆ ਦਾ ਕੋਈ ਵਾਯੂ ਮੰਡਲ, ਉੱਥੋਂ ਦੀ ਸਭਿਅਤਾ, ਉੱਥੇ ਦਾ ਸਮਾਜਿਕ ਜੀਵਨ, ਭਰਾ ਭੈਣ ਦੀ ਤੋਹੀਨ ਨਹੀਂ ਬਰਦਾਸ਼ਤ ਕਰਦਾ, ਉਹਦੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰੇਗਾ, ਉਹਦੀ ਖਾਤਰ ਲੜਨ ਮਰਨ ਨੂੰ ਤਿਆਰ ਹੋ ਜਾਏਗਾ। ਇਹ ਤੇ ਇੱਕ ਰਾਜੇ ਦੀ ਭੈਣ ਸੀ, ਰੋਂਦੀ ਹੋਈ ਗਈ। ਕੁਦਰਤੀ ਗੱਲ ਹੈ, ਬਦਲੇ ਦੀ ਭਾਵਨਾ ਪੈਦਾ ਹੋ ਗਈ। ਬਸ ਬਦਲੇ ਦੀ ਜਿਹੜੀ ਭਾਵਨਾ ਪੈਦਾ ਹੋਈ ਇਹ ਇਸ ਦੇ ਕੋਲ ਗਲਤੀ ਹੋਈ, ਇਹੀ ਬੋਲ ਹੈ। ਪਰ ਜੇ ਪਹਿਲ ਨੂੰ ਦੇਖੀਏ ਤਾਂ ਪਹਿਲ ਇਸਨੇ ਨਹੀਂ ਕੀਤੀ। ਇਸਦੀ ਜ਼ਿੰਦਗੀ ਬਿਲਕੁਲ ਪਵਿੱਤਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਦੇ ਪਕਸ਼ ਵਿੱਚ ਖੜੇ ਹੋਵਨ, ਉਹ ਮਨੁੱਖ ਮਾਮੂਲੀ ਨਹੀਂ ਹੈ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ। ਭਾਰਤ ਦੇ ਅਚੇਤਨ ਮਨ ਵਿੱਚ ਸਤਕਾਰ ਅਜੇ ਵੀ ਹੈ ਥੋੜਾ ਜਿਹਾ ਰਾਵਣ ਦਾ। ਦਿਨ ਭਰ ਪੁਤਲਾ ਉਸਦਾ ਰੱਖਦੇ ਨੇ, ਸਾਰਾ ਦਿਨ ਮੱਥਾ ਵੀ ਟੇਕਦੇ ਨੇ, ਹੱਦ ਹੋ ਗਈ, ਸ਼ਾਮ ਨੂੰ ਇਸਦੀ ਬੇਇੱਜ਼ਤੀ ਕਰਨੀ ਹੈ, ਇਹਨੂੰ ਜਲਾ ਕੇ ਖਾਕ ਕਰਨਾ। ਤੇ ਸਾਰਾ ਦਿਨ ਮੱਥਾ ਟੇਕਦੇ ਨੇ, ਪ੍ਰਸ਼ਾਦ ਵੀ ਰੱਖਦੇ ਨੇ, ਪਰਿਕਰਮਾ ਵੀ ਕਰਦੇ ਨੇ। ਮੈਂ ਦੇਖ ਕੇ ਹੈਰਾਨ ਹੁੰਦਾ ਬਈ ਹੱਦ ਹੋ ਗਈ, ਮੱਥਾ ਪੈ ਟੇਕਦੇ ਨੇ। ਅੰਦਰ ਅਚੇਤਨ ਦੇ ਖਿਆਲ ਹੈ ਬ੍ਰਾਹਮਣ ਸੀ, ਸ਼ਿਵਾਂ ਦਾ ਭਗਤ ਸੀ, ਸਿਆਣਾ ਸੀ, ਸੂਝਵਾਨ ਸੀ। ਦਿਨ ਭਰ ਮੱਥਾ ਟੇਕਦੇ ਨੇ, ਸ਼ਾਮ ਨੂੰ ਜਲਾ ਦਿੰਦੇ ਨੇ, ਬਈ ਇਹਨੇ ਰਾਮ ਨਾਲ ਬੇਇਨਸਾਫੀ ਕੀਤੀ, ਉਹਦੀ ਪਤਨੀ ਚੁੱਕ ਕੇ ਲੈ ਗਿਆ। ਲੇਕਿਨ ਪਤਨੀ ਨੂੰ ਅਸ਼ੋਕ ਬਾਟਕਾ ਦੇ ਚ ਰੱਖਿਆ, ਕਦੀ ਘਰ ਦੇ ਚ ਨਹੀਂ ਲੈ ਕੇ ਗਿਆ। ਔਰ ਉਸ ਨੂੰ ਇੱਕ ਪਵਿੱਤਰ ਦੇਵੀ ਦੀ ਤਰ੍ਹਾਂ ਰੱਖਿਆ ਅਗਨ ਪ੍ਰੀਖਿਆ ਲਈ ਰਾਮ ਨੇ, ਵੀ ਪਵਿੱਤਰ ਹੈ। ਔਰ ਜਿਸ ਦਿਨ ਦੀ ਸ਼੍ਰੀ ਰਾਮ ਨੇ ਸੀਤਾ ਦੀ ਅਗਨ ਪ੍ਰੀਖਿਆ ਲਈ, ਭਾਰਤ ਦੇ ਤੇ ਅਜੇ ਤੱਕ ਅਗਨ ਪ੍ਰੀਖਿਆ ਚੱਲ ਰਹੀ ਹੈ, ਹਰ ਰੋਜ਼ ਕਿਧਰੇ ਨਾ ਕਿਧਰੇ ਇਸਤਰੀ ਜਲਾਈ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਹਿੰਦੁਸਤਾਨ ਵਿੱਚ ਮੇਰੇ ਦੇਖੇ ਮੇਰੇ ਪੜ੍ਹਨ ਵਿੱਚ ਤੇ ਕੋਈ ਐਸਾ ਦਿਨ ਨਹੀਂ ਜਾਂਦਾ ਜਦ ਮੈਂ ਉੱਥੇ ਆਉਂਦਾ, ਕਿਸੇ ਨਾ ਕਿਸੇ ਸੂਬ ਵਿੱਚ, ਕਿਸੇ ਨਾ ਕਿਸੇ ਸ਼ਹਿਰ ਵਿੱਚ ਕੋਈ ਇਸਤਰੀ ਜਲਾਈ ਜਾਂਦੀ ਹੈ ਜ਼ਿੰਦਾ। ਔਰ ਅਕਸਰ ਨੂੰਹਾਂ ਹੀ ਜਲਦੀਆਂ ਨੇ, ਧੀਆਂ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਲੋਕੀ ਨੂੰਹ ਨੂੰ ਜਲਾ ਦਿੰਦੇ, ਹੈਰਾਨਗੀ ਆਉਂਦੀ ਹੈ ਗੱਲ। ਪਹਿਲੇ ਗੱਲ ਪੰਜਾਬ ਦੇ ਚ ਨਹੀਂ ਸੀ ਪਰ ਹੁਣ ਪੰਜਾਬ ਦੇ ਚ ਵੀ ਹੈ। ਔਰ ਕਿਧਰੇ ਮੁੱਲ ਬੱਚੇ ਦਾ ਘੱਟ ਪਿਆ ਤਾਂ ਹੁਣ ਨੂੰ ਜਲੇਗੀ, ਜ਼ਿੰਦਾ ਜਲੇਗੀ, ਚਲਾ ਦਿੱਤੀ ਜਾਏਗੀ, ਹੱਦ ਹੋ ਗਈ। ਜਿਸ ਨੇ ਆਪਣੀ ਬੱਚੀ ਦੇ ਦਿੱਤੀ ਉਸ ਕੋਲ ਹੋਰ ਕੀ ਮੰਗਦੇ ਹੋ? ਅਗਰ ਉਹ ਬੱਚੇ ਦਾ ਮੁੱਲ ਪੂਰਾ ਨਹੀਂ ਲਿਆਈ ਤਾਂ ਫਿਰ ਜਲਾਈ ਜਾਏਗੀ, ਜਲੇਗੀ। ਔਰ ਹਰ ਰੋਜ਼ ਐਸਾ ਹੁੰਦਾ ਹੈ, ਅੱਗ ਨੇ ਹੀ ਫੈਸਲਾ ਕਰਨਾ ਹੈ ਪਵਿੱਤਰ ਹੈ ਕਿ ਅਪਵਿੱਤਰ ਹੈ। ਤਾਂ ਫਿਰ ਜਲਾਓ ਕਿਸੇ ਧਾਰਮਿਕ ਮੰਦਿਰ ਨੂੰ, ਬਚ ਗਿਆ ਤਾਂ ਪਵਿੱਤਰ ਹੈ, ਜਲ ਗਿਆ ਤਾਂ ਅਪਵਿੱਤਰ ਹੈ। ਲਾਓ ਕਿਸੇ ਦੇ ਘਰ ਨੂੰ ਅੱਗ, ਜਲ ਗਿਆ ਤਾਂ ਅਪਵਿੱਤਰ ਹੈ, ਬਚ ਗਿਆ ਤਾਂ ਫਿਰ ਪਵਿੱਤਰ ਹੈ। ਕਿਸੇ ਕੌਮ ਨੂੰ ਅੱਗ ਲਾਓ, ਜਲ ਗਈ ਤਾਂ ਅਪਵਿੱਤਰ ਹੈ, ਬਚ ਗਈ ਤਾਂ ਪਵਿੱਤਰ ਹੈ। ਫੈਸਲਾ ਤੇ ਅੱਗ ਨੇ ਕਰਨਾ, ਹੋਰ ਕਿਸੇ ਨੇ ਥੋੜੀ ਕਰਨਾ ਹੈ। ਤਾਂ ਖੈਰ ਇਹ ਤੇ ਮੈਂ ਸੁਭਾਵਿਕ ਵਿਚਕਾਰ ਜੋ ਹੈ ਗੱਲ ਆ ਗਈ। ਸਮੇਂ ਨੂੰ, ਕਾਲ ਨੂੰ ਰਾਵਣ ਨੇ ਮੰਜੇ ਦੇ ਪਾਵੇ ਨਾਲ ਬੰਨ ਕੇ ਰੱਖਿਆ। ਉਹਦੀ ਦੁਨੀਆ ਚ ਕਾਲ ਨਹੀਂ ਹੈ। ਇਤਨੇ ਆਨੰਦ ਮਗਨ ਅਕਾਲ ਹੈ, ਅਜਾਲ ਹੈ। ਇੱਕ ਪਰਮਾਤਮਾ ਦੀ ਦੁਨੀਆ ਚ ਕਾਲ ਨਹੀਂ ਹੈ, ਸਮਾਂ ਨਹੀਂ ਹੈ। ਇੱਕ ਜੋ ਪਰਮਾਤਮਾ ਨਾਲ ਜੁੜ ਗਿਆ ਉਹਦੀ ਦੁਨੀਆ ਦੇ ਚ ਕਾਲ ਨਹੀਂ ਹੈ, ਸਮਾਂ ਨਹੀਂ ਹੈ। ਮੇਰੇ ਖਿਆਲ ਇਤਨਾ ਜਿਹਾ ਅਨੁਭਵ ਤੇ ਬਥੇਰਿਆਂ ਦਾ ਹੋਵੇਗਾ। ਜਦ ਕਦੀ ਮਨੁੱਖ ਕਿਸੇ ਰਸ ਚ ਬੈਠਾ ਹੁੰਦਾ, ਚਾਹੇ ਕੋਈ ਵੀ ਰਸ ਹੈ, ਤੇ ਰਸ ਸਾਰਾ ਹੀ ਪਰਮਾਤਮਾ ਹੈ, ਚਾਹੇ ਭੋਜਨ ਦਾ ਰਸ ਹੈ, ਚਾਹੇ ਸੰਗੀਤ ਦਾ ਰਸ ਹੈ, ਚਾਹੇ ਨ੍ਰਿਤ ਦਾ ਰਸ ਹੈ, ਪਰਮਾਤਮਾ ਪਤਾ ਨਹੀਂ ਕਿਤਨੇ ਰਸਾਂ ਦੇ ਰਾਹੀਂ ਪ੍ਰਗਟ ਹੁੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਧਰੇ ਰੰਗ ਦਾ ਰਸ ਹੈ, ਕਿਧਰੇ ਰੂਪ ਦਾ ਰਸ ਹੈ। ਠੀਕ ਹੈ, ਰਸ ਵਕਤੀ ਨੇ, ਇੱਕ ਸਦੀਵੀ ਰਸ, ਸਵੈਮ ਪਰਮਾਤਮਾ, ਉਹਦਾ ਨਾਮ, ਉਹਦੀ ਪੂਰਨ ਹੋਂਦ। ਜਦ ਵੀ ਮਨੁੱਖ ਥੋੜਾ ਜਿਹਾ ਰਸ ਦੇ ਚ ਬੈਠਾ ਹੁੰਦਾ, ਘੰਟਾ ਇੰਜ ਲੰਘਿਆ ਜਿਵੇਂ ਇੱਕ ਮਿੰਟ, ਬੇਰਸੀ ਦੇ ਚ ਬੈਠਾ ਇੱਕ ਮਿੰਟ ਇੰਜ ਲੰਘਿਆ ਜਿਵੇਂ ਚਾਰ ਘੰਟੇ। ਸਮਾਂ ਤੇ ਖੋ ਜਾਂਦਾ ਹੈ। ਰਾਵਣ ਦੀ ਦੁਨੀਆ ਚ ਸਮਾਂ ਖੋ ਗਿਆ, ਪਰਮਾਤਮਾ ਦੀ ਦੁਨੀਆ ਚ ਸਮਾਂ ਨਹੀਂ, ਕਿਉਂਕਿ ਰਸ ਹੈ। ਰਸ ਦੇ ਚ ਕਾਹਦਾ ਸਮਾਂ? ਬੇਰਸੀ ਚ ਸਮਾਂ ਆਉਂਦਾ ਹੈ। ਆਨੰਦ ਦੇ ਚ ਕਾਹਦਾ ਸਮਾਂ? ਦੁੱਖ ਦੇ ਚ ਸਮਾਂ ਆਉਂਦਾ ਹੈ। ਅਕਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਅਕਾਲ ਹੈ, ਅਜਾਲ ਹੈ। ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਜਿਸ ਦਿਨ ਦੇ ਅਸੀਂ ਸੱਚ ਦੇ ਪੰਥ ਤੇ ਚਲੇ ਹਾਂ, ਕਾਲ ਖੋ ਗਿਆ, ਵਕਤ ਖੋ ਗਿਆ, ਸਮਾਂ ਖੋ ਗਿਆ, ਸਮਾਂ ਨਹੀਂ ਹੈ। ਪਰ ਜੋ ਦੁੱਖ ਦੇ ਚ ਜੀ ਰਿਹਾ, ਬੇਚੈਨੀਆਂ ਚ ਜੀ ਰਿਹਾ, ਪਰੇਸ਼ਾਨੀਆਂ ਚ ਜੀ ਰਿਹਾ, ਕਾਲ ਦੇ ਚ ਜੀ ਰਿਹਾ, ਇੱਕ ਇੱਕ ਮਿੰਟ ਉਹਦੇ ਲਈ ਭਾਰੂ ਹੈ। ਔਰ ਮਹਾਰਾਜ ਕਹਿੰਦੇ ਦਿਨ ਵੀ ਉਸਦੇ ਲਈ ਜਾਲ ਹੈ, ਰਾਤ ਵੀ ਉਸਦੇ ਲਈ ਜਾਲ ਹੈ। ਉਹ ਦਿਨ ਦੇ ਚ ਵੀ ਫਸਿਆ ਰਹੇਗਾ, ਰਾਤ ਦੇ ਚ ਵੀ ਫਸਿਆ ਰਹੇਗਾ। ਮਜਾਲ ਹੈ ਪਰਮ ਆਨੰਦ ਮਾਣ ਸਕੇ। ਕਿਧਰੇ ਦਿਨ ਦੀ ਮਜਬੂਰੀਆਂ ਨੇ ਪ੍ਰਭੂ ਚਿੰਤਨ ਨਹੀਂ ਕਰਨ ਦਿੱਤਾ, ਕਿਧਰੇ ਰਾਤ ਦੀ ਗੁਲਾਮੀ ਨੇ ਇਸ ਨੂੰ ਚਿੰਤਨ ਨਹੀਂ ਕਰਨ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ, ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਆਈ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਉਹ ਜੋ ਪਰਮਾਤਮਾ ਹੈ ਉਹਦੇ ਚ ਕਾਲ ਨਹੀਂ ਹੈ, ਭੈ ਨਹੀਂ ਹੈ, ਵੈਰ ਨਹੀਂ ਹੈ, ਅਕਾਲ ਕਾਲ ਵੀ ਨਹੀਂ ਹੈ, ਉਸਦੀ ਦੁਨੀਆ ਦੇ ਚ ਕਾਲ ਵੀ ਨਹੀਂ ਹੈ। ਪਰ ਕਿਧਰੇ ਇਹ ਨਾ ਸੋਚਿਆ ਜਾਏ ਤੇ ਕਲਪਨਾ ਮਾਤਰ ਹੀ ਹੋ ਸਕਦਾ, ਐਸਾ ਕਿਸ ਤਰ੍ਹਾਂ ਹੋ ਸਕਦਾ? ਤਾਂ ਮਹਾਰਾਜ ਕਹਿੰਦੇ ਨੇ ਮੂਰਤ ਮੂਰਤੀਮਾਨ ਹੈ, ਕਲਪਨਾ ਨਹੀਂ ਹੈ, ਖਿਆਲ ਮਾਤਰ ਨਹੀਂ ਹੈ, ਮੂਰਤ ਹੈ, ਮੂਰਤੀਮਾਨ ਹੈ। ਤੇ ਮੂਰਤ ਦੇ ਆਖਦਿਆਂ ਇਕਦਮ ਖਿਆਲ ਪੈਦਾ ਹੋਵੇਗਾ, ਫਿਰ ਇਹ ਮੂਰਤੀ ਕਿਸੇ ਨੇ ਬਣਾਈ ਹੋਵੇਗੀ, ਕੋਈ ਤੇ ਇਸਦਾ ਜਨਮਦਾਤਾ ਹੋਵੇਗਾ। ਤਾਂ ਮਹਾਰਾਜ ਇਕਦਮ ਕਹਿੰਦੇ ਨੇ ਸੈਭੰ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਸਵੈਮ ਭੂ, ਆਪਣੇ ਆਪ ਤੋਂ ਆਪ ਪ੍ਰਗਟ ਹੋਇਆ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਉਹਦੀ ਸਾਜਨਾ ਕਿਸੇ ਵੀ ਨਹੀਂ ਕੀਤੀ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਆਪਣਾ ਵਿਸਤਾਰ ਉਸਨੇ ਆਪ ਕੀਤਾ ਹੈ, ਆਪਣੀ ਬਨਾਵਟ ਉਸਨੇ ਆਪ ਪ੍ਰਗਟ ਕੀਤੀ ਹੈ, ਉਹ ਆਪ ਹੀ ਆਪ ਹੈ। ਆਕਾਏ ਅਜਾਏ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਸ ਨੂੰ ਜਨਮ ਦੇਣ ਵਾਲਾ ਕੋਈ ਵੀ ਨਹੀਂ, ਅਜਾਏ ਉਹਦੀ ਕੋਈ ਮਾਂ ਨਹੀਂ, نہ تات ہیں، نہ مات ہیں، نہ ذات ہیں، نہ پات ہیں، وہ کسے تو جمعیا نہیں ہے، وہ کسے تو جو ہے پرگٹ نہیں ہویا۔ اک آئے اج آئے، اکرتا کرت ہیں، امرتا امرت ہیں، وہ کسے دی کرت نہیں ہے۔ سہ بھنگ سویم بھو، اپنے آپ تو بھو ہویا، پرگٹ ہویا ہے۔ مورتی مان ہے پر اپنے آپ تو پرگٹ ہویا ہے۔ تو اتھے ایک پرشن پیدا ہوئے گا، چلو مورتی تے آندی ہے آکار، تو اس دا واستوک آکار پھر کی ہے؟ سگل بھون کی مورت ایکا، مکتے رے ٹکسالا، سارا برہمن اودی مورتی ہے، اور اسے مورتی دے چو بیٹھا ہے۔ کدرے بھی یہ سنسار بھی ٹوٹیا ہویا نہ سمجھ لینا، اسی بھی اتنے نہیں ہاں جتنا اسی اپنے آپ نو سمجھ دے پئے ہاں۔ اگر یہ پمن نہ ہوئے تو اسی نہیں ہو سکتے۔ تے پون دی دوری وگیان کہندا ہے 400 میل دی بلندی تک ہے، اگوں نہیں ہے۔ پر صرف پون کر کے تھوڑی، جی سورج بھی نہ ہوئے تے اسی نہیں ہو سکتے، اودی کرنا نہ ہون تے اسی نہیں ہو سکتے۔ تو سورج تک اپنی دوری من لئیے؟ نہیں، سورج بھی تاں ہے کہ مہا سورج، اگر وہ نہ ہوئے تے سورج بھی نہیں ہو سکتا۔ وہ مہا سورج نو کوئی اور مہا سورج چاہیے اس دے آسرے تے، اور اخیر دچ ارباں خرباں سورجاں تو بعد گل مکدی ہے پرماتما تے، ایشور تے۔ اسی کدروں بھی ٹوٹے ہوئے نہیں ہاں، سورج تو ٹوٹ گئے تو اسی رہ ہی نہیں سکتے، دا مطلب سورج تک تے جڑے ہوئے ہاں، تے سورج مہا سورج نال جڑے ہوئے ہیں، مہا سورج اور مہا سورج نال جڑے ہے، اخیر تے گل مکدی ہے پرماتما دی۔ تو پرماتما اکھنڈ ہے، اس طریقے نال سارا برہمنڈ اکھنڈ ہے، ٹکڑے ٹکڑے نہیں ہے۔ ٹکڑے ٹکڑے تے منکھ نے کیتا ہے، اور منکھ دے ٹکڑے مصنوعی نے، بناوٹی نے۔ سمو برہمنڈ ایک ہوئی ہے، سگل بھون کی مورت ایکا، سارا برہمنڈ ایک ہے، اور ہے پربھو اے تیری مورت ہے، اور یہ سرجنا تو آپ کیتی ہے۔ سہ بھنگ سویم بھو، اپنے آپ تو تو آپ ہی بھو ہویا ہے، آپ ہی پرگٹ ہویا ہے، تینوں بنان والا جو ہے کوئی نہیں۔ اتھے تک وچار۔ اگاں سدگر دیو جی مہاراج کہنے نے، او گرو ہے، او پرساد ہے۔ یہ وچار میں کل رات دے سمے آپ جی دے سامنے رکھن دی کوشش کراں گا۔ ایک مول منت آرمبھ کیتا سی، ایک ایک اکھر کافی وضاحت چاہندا ہے، پر تچھ بدھی انسار جتنا سما سی تے جتنا وستار کرن دی خلاصہ کرن دی میرے کول سمرتھا سی، گرو دی دتی ہوئی، اس حساب نال تھوڑے سامنے رکھے ہے۔ اکال اودے چ وقت نہیں ہے، پر کدرے کلپنا ماتر نہ ہوئے ایسا خیال پیدا ہو سکتا ہے۔ نرویر ہونا اچھا ہے، نربھے ہونا اچھا ہے، آنندت ہونا اچھا ہے، پر کوئی ضروری ہے کہ اے سب کچھ پیدا کرن لئی پرماتما؟ یہ کدرے کلپنا تے نہیں؟ تو صاحب کہنا نہیں، مورت مورتی مان ہے، اودی ہوند ہے۔ تو جے مورت ہے تو پھر کسے نے بنائی ہے؟ تو صاحب کہنا نہیں، سہ بھنگ سویم بھو، وہ اپنے آپ تو آپ بھو ہویا ہے، پرگٹ ہویا ہے، وہ آپ اپنے آپ تو وسترت ہویا ہے، اس دا وستار کسے نے بھی نہیں کیتا۔ وہ ہی گرو ہے، اور وہ پرساد ہے، ایک ایک شبداں وچ پرماتما دا ایک ایک روپ تے سبھاؤ گرو نانک دیو جی مہاراج ورنن کردے نے۔ باقی جو دو شبد رہندے نے انہاں دی وچار کل شام نو، تے پھر پرسوں دوپہر دی حاضری بھر کے آپ تو شمع منگاں گے، چھٹیاں منگاں گے۔ ساریاں دا ہاردک طور تے دھنواد، دھن گرو نانک دیو جی مہاراج بخشش کرن، ساریاں دی زندگی چ او سما آوے جنوں اکال کہندے نے۔ سما کھو گیا، وقت کھو گیا، اے سرور اے رس دھن گرو نانک دیو جی مہاراج ساریاں دی جھولی چ پاون، ساریاں دا ہاردک طور تے دھنواد۔ بھل چک دی شمع، واہگرو جی کا خالصہ، واہگرو جی کی فتح۔